ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸਰਬ ਕਲਾ ਸਮਰੱਥ ਅਕਾਲ ਸਵਰੂਪ ਦਸ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਦਾ ਪ੍ਰਸੰਗ ਵਿਚਾਰ ਅਧੀਨ 12ਵੀਂ ਅਸ਼ਟਪਦੀ ਦੇ ਅਖੀਰਲੇ ਚਾਰ ਅੰਕ ਜੋ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ, ਇਹਨਾਂ ਚਾਰੇ ਹੀ ਅੰਗਾਂ ਵਿੱਚ ਬਹੁਤ ਹੀ ਦੁਰਲੱਭ ਕੀਮਤੀ ਵਚਨ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਪਾਉਣ ਦੀ ਸਿੱਖਿਆ ਇਹਨਾਂ ਸ਼ਬਦਾਂ ਵਿੱਚ ਸਤਿਗੁਰੂ ਨੇ ਕਈ ਤਰੀਕਿਆਂ ਨਾਲ ਕਹੀ ਹੈ। ਕੱਲ ਦੇ ਵਿਸ਼ੇ ਵਿੱਚ ਆਪਾਂ ਵਿਚਾਰਿਆ ਸੀ ਵਿਸ਼ਵਾਸ ਸਾਰੀ ਸਾਧਨਾ ਦਾ ਅਖੀਰਲਾ ਸਿੱਟਾ ਹੈ, ਇਸ ਕਰਕੇ ਉਹ ਕਦੀ ਸਿੱਧਾ ਪ੍ਰਾਪਤ ਨਹੀਂ ਹੁੰਦਾ। ਵਿਸ਼ਵਾਸ ਨੂੰ ਬਣਾਉਣ ਵਾਸਤੇ ਕਈ ਪ੍ਰਕਾਰ ਦੇ ਰਸਤਿਆਂ ਤੋਂ ਗੁਜ਼ਰਨਾ ਪੈਂਦਾ ਹੈ, ਕਿਉਂਕਿ ਕਹਿੰਦੇ ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਇਸ ਮਨ ਪ੍ਰਗਟਾਇਆ। ਵਿਸ਼ਵਾਸ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈ, ਸਿਰਫ ਅੱਗੇ ਪਰਮਾਤਮਾ ਦੀ ਦਹਲੀਜ ਉਸ ਦਾ ਦਰਵਾਜ਼ਾ ਹੀ ਹੈ। ਕਈ ਲੋਕ ਸਿੱਧੇ ਵਿਸ਼ਵਾਸ ਨੂੰ ਪਕੜ ਲੈਂਦੇ ਨੇ, ਪਰ ਉਹਦੇ ਵਾਸਤੇ ਬੜੀ ਸੂਰਮਤਾਈ ਚਾਹੀਦੀ ਹੈ। ਸਿੱਧਾ ਵਿਸ਼ਵਾਸ ਤੱਕ ਪਹੁੰਚ ਜਾਣਾ ਸਿਰ ਤੇ ਹਥੇਲੀ ਤੇ ਸਿਰ ਰੱਖਣ ਵਰਗਾ ਹੈ, ਤਕਰੀਬਨ ਕੋਈ ਨਹੀਂ ਰੱਖ ਸਕਦਾ। ਬੜੀ ਵਾਰੀ ਸਿਰ ਨੂੰ ਚੋਟਾਂ ਮਾਰ ਮਾਰ ਕੇ ਗੁਰੂ ਰਾਜੀ ਕਰਦਾ ਆਪਣੇ ਸਿੱਖ ਨੂੰ ਕਿ ਤੂੰ ਹੁਣ ਸਿਰ ਉਤਾਰ ਤਲੀ ਤੇ ਰੱਖ। ਵਿਸ਼ਵਾਸ ਉਦੋਂ ਆਉਂਦਾ। ਦੂਜੀ ਬੇਨਤੀ ਆਪ ਜੀ ਨਾਲ ਸਾਂਝੀ ਕਰਾਂ, ਜਿੰਨਾ ਚਿਰ ਸੰਸਾਰ ਤੋਂ ਬੰਦੇ ਦਾ ਵਿਸ਼ਵਾਸ ਉੱਠਦਾ ਨਹੀਂ, ਬੇਭਰੋਸਗੀ ਨਹੀਂ ਪੈਦਾ ਹੁੰਦੀ, ਇਹ ਬੜੀ ਜ਼ਰੂਰੀ ਹੈ। ਜਿੰਨਾ ਚਿਰ ਸੰਸਾਰ 'ਤੇ ਬੇਭਰੋਸਗੀ ਸ਼ੱਕ ਨਹੀਂ ਪੈਂਦਾ, ਆਦਮੀ ਇੱਕ ਦੂਜੇ ਥਾਂ 'ਤੇ ਤੁਰੇਗਾ ਕਿਵੇਂ, ਨਿਕਲੇਗਾ ਕਿਵੇਂ ਉਹਦੇ ਵਿੱਚੋਂ। ਜਿਵੇਂ ਪਨੀਰੀ ਝੋਨਾ ਬਣਨ ਵਾਸਤੇ ਆਪਣੀ ਜੜ੍ਹ ਪਹਿਲੀ ਮਿੱਟੀ ਵਿੱਚੋਂ ਪੁੱਟਦੀ ਹੈ, ਜੇ ਜੜ੍ਹ ਵਿੱਚ ਰਹਿ ਗਈ ਤਾਂ ਉਹਨੇ ਅੱਗੇ ਤੁਰਨਾ ਹੀ ਨਹੀਂ। ਜਿੱਥੇ ਸਾਡੀ ਜੜ੍ਹ ਲੱਗੀ ਹੋਈ ਉਹ ਪੱਥਰ ਵਰਗਾ ਥਾਂ, ਜੇ ਅਸੀਂ ਪੁੱਟਦੇ ਹਾਂ ਤਾਂ ਟੁੱਟਦਾ ਉਹ ਬੂਟਾ ਟੁੱਟਦਾ ਹੈ। ਸੰਸਾਰ ਵਿੱਚ ਜੜ੍ਹ ਹੈ ਸਾਡੀ ਪੱਕੀ ਤਰ੍ਹਾਂ, ਅਤੇ ਜਿੰਨੀ ਸਾਧਨਾ ਸਤਿਗੁਰੂ ਨੇ ਦਿੱਤੀ, ਗੁਰਸਿੱਖੀ ਸਾਧਨਾ ਜਿਹਨੂੰ ਕਹਿੰਦੇ ਨੇ, ਸਿੱਖੀ ਦੀ ਮੁਸ਼ਕਤ ਉਹ ਹੋਰ ਕਿਸੇ ਕੰਮ ਵਾਸਤੇ ਨਹੀਂ, ਉਹ ਇੱਕੋ ਕੰਮ ਵਾਸਤੇ ਜਿੱਥੇ ਸਾਡਾ ਮਨ ਲੱਗਾ ਉਹ ਧਰਤੀ ਥੋੜ੍ਹੀ ਜਿਹੀ ਨਰਮ ਹੋ ਜਾਏ ਤਾਂ ਕਿ ਉਹਦੇ ਵਿੱਚੋਂ ਇਸ ਮਨ ਨੂੰ ਕੱਢਿਆ ਜਾਏ, ਨਹੀਂ ਤਾਂ ਜੜ੍ਹਾਂ ਵਿੱਚ ਹੀ ਰਹਿ ਜਾਣਗੀਆਂ। ਫਿਰ ਅਸੀਂ ਰੋਜ਼ ਮਨ ਨੂੰ ਪੁੱਟਦੇ ਹਾਂ, ਉੱਤੋਂ ਉੱਤੋਂ ਪੱਤਰ ਪੁੱਟ ਕੇ ਲਾ ਦਈਦੇ ਨੇ ਗੁਰਬਾਣੀ ਵਿੱਚ, ਅਗਲੇ ਦਿਨ ਉਹ ਸੁੱਕ ਜਾਂਦੇ ਨੇ। ਜਿਵੇਂ ਪਨੀਰੀ ਦਾ ਉੱਪਰਲਾ ਹਿੱਸਾ ਤੋੜ ਕੇ ਲਾ ਦਿਓ ਜ਼ਮੀਨ 'ਤੇ, ਜਲਦੀ ਲੱਗ ਜਾਏਗਾ, ਵਧੀਆ ਵੀ ਲੱਗੇਗਾ, ਪਰ ਜੜ੍ਹ ਤੋਂ ਬਿਨਾਂ ਪਨੀਰੀ 2-4 ਘੰਟਿਆਂ ਵਿੱਚ ਮੁਰਝਾ ਜਾਏਗੀ। ਇਸ ਕਰਕੇ ਉਸ ਪਨੀਰੀ ਨੂੰ ਉੱਥੋਂ ਪੁੱਟਣ ਵਾਸਤੇ ਪਹਿਲਾਂ ਉਹਨੂੰ ਨਰਮ ਕਰਨਾ ਪਏਗਾ ਉਸ ਥਾਂ 'ਤੇ। ਆਹ ਜਿਹੜਾ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਬੜੀਆਂ ਵੱਡੀਆਂ, ਨਿਤ ਨੇਮ ਦੀਆਂ ਬਖਸ਼ਾਂ ਕੀਤੀਆਂ, ਅੰਮ੍ਰਿਤ ਦੀ ਦਾਤ ਦਿੱਤੀ, ਗੁਰਦੁਆਰਾ ਦਿੱਤਾ, ਗੁਰੂ ਅਸਥਾਨ ਦਿੱਤੇ ਦਰਸ਼ਨ ਕਰਨ ਵਾਸਤੇ, ਸੇਵਾ ਦਿੱਤੀ, ਲੰਗਰ ਦਿੱਤੇ। ਇਹ ਤਾਂ ਸਨ ਇਸ ਮਨ ਦੇ ਉਸ ਥਾਂ ਤੇ ਪਾਣੀ ਪਾਇਆ ਜਾਏ ਜਿੱਥੇ ਮਨ ਖੁੱਭਾ ਹੋਇਆ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹਿਨ ਮੀਤ। ਉਥੋਂ ਨਹੀਂ ਨਿਕਲਦਾ, ਲੱਗਣ ਦੀ ਗੱਲ ਬਾਅਦ ਵਿੱਚ ਕਰੇ, ਅਜੇ ਤੇ ਲਾਉਣ ਦੇ ਕੋਈ ਉਪਰਾਲੇ ਸਾਧਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਲਾਉਣਾ ਕੀ ਹੋਇਆ, ਪੁੱਟੇ ਨਹੀਂ ਗਿਆ, ਅਜੇ ਪਹਿਲਾਂ ਪੁੱਟਣ ਦੀ ਗੱਲ ਸ਼ੁਰੂ ਕਰ, ਪੁੱਟ ਇਸ ਨੂੰ ਪਹਿਲਾਂ, ਉਹਦੇ ਵਿੱਚ ਰੁੱਝਾ ਹੋਇਆ, ਉਹਦੇ ਵਿੱਚ ਫਸਿਆ ਹੋਇਆ, ਉਹਦੇ ਵਿੱਚ ਰਮਿਆ ਹੋਇਆ। ਤਾਂ ਲਾਉਣ ਵਾਸਤੇ ਸਾਧਨਾ ਦੀ ਲੋੜ ਨਹੀਂ, ਕੱਢਣ ਵਾਸਤੇ ਸਾਧਨਾ ਦੀ, ਜੋੜ ਤੇ ਗੁਰੂ ਨੇ ਆਪੇ ਹੀ ਲੈਣਾ। ਜੁੜਦਾ ਮਨੁੱਖ ਆਪਣੀ ਮਿਹਨਤ ਨਾਲ ਥੋੜ੍ਹੀ ਹੈ, ਆਪਣੀ ਸਾਧਨਾ ਨਾਲ ਅਸੀਂ ਥੋੜ੍ਹੀ ਜੁੜ ਸਕਦੇ। ਤਾਂ ਪਹਿਲਾਂ ਇਹ ਜ਼ਰੂਰੀ ਹੈ ਸਿੱਖ ਦੀ ਜ਼ਿੰਦਗੀ ਵਿੱਚ ਕਿ ਉਹਦੀ ਜੜ ਸੰਸਾਰ ਵਿੱਚੋਂ ਨਿਕਲੇ। ਇਹਦੇ ਵਾਸਤੇ ਸਭ ਤੋਂ ਪਹਿਲੀ ਜ਼ਰੂਰਤ ਹੈ ਸੰਸਾਰ ਤੋਂ ਭਰੋਸਾ ਉੱਠੇ ਬੰਦੇ, ਸੰਸਾਰ ਤੇ ਸ਼ੱਕ ਪੈਣਾ ਸ਼ੁਰੂ ਹੋ ਜਾਵੇ ਵੀ ਇਹ ਕੰਮ ਨਹੀਂ ਦਿੰਦਾ। ਜਿੰਨਾ ਚਿਰ ਸੰਸਾਰ ਤੇ ਭਰੋਸਾ ਹੈ ਉਨਾ ਚਿਰ ਗੁਰੂ ਵੱਲ ਭਰੋਸਾ ਜਾਗੇਗਾ ਹੀ ਨਹੀਂ, ਮਨ ਨਿਕਲੇਗਾ ਨਹੀਂ ਉਹਦੇ ਵਿੱਚ। ਇਸ ਕਰਕੇ ਗੁਰੂ ਸਮਰੱਥ ਹੈ ਤੇ ਕਈ ਵਾਰੀ ਸਿੱਖ ਨੂੰ ਇਸ ਤਰ੍ਹਾਂ ਦੀਆਂ ਘਟਨਾ ਕਰਕੇ ਵਿਖਾਉਂਦਾ ਹੈ ਵੀ ਉਹਦਾ ਮਨ ਸੰਸਾਰ ਤੋਂ ਉੱਠ ਜਾਏ, ਭਰੋਸਾ ਹੀ ਉੱਠ ਜਾਏ, ਉਹਦਾ ਝਟਕਾ ਲੱਗ ਜਾਏ, ਧੱਕਾ ਲੱਗ ਜਾਏ। ਮੈਂ ਬੇਨਤੀ ਕਰਾਂ, ਬੜੇ ਵੱਡੇ ਭਗਤ ਦਾ ਨਾਮ ਆਉਂਦਾ ਧਰੂ, ਤੇ ਧਰੂ ਨੇ ਕਦੀ ਭਗਤ ਨਹੀਂ ਸੀ ਬਣਨਾ ਜੇ ਉਹਦੀ ਮਾਂ ਬਾਂਹ ਤੋਂ ਫੜ ਕੇ ਖਿੱਚ ਕੇ ਵਗਾਉਂਦੀ ਨਾ, ਕਿੱਥੇ ਕਰਨਾ ਸੀ। ਉਹ ਵੀ ਇੱਕ ਰਾਜਾ ਹੁੰਦਾ ਆਮ, ਧਰੂ ਨੂੰ ਸਿੱਧਾ ਰਾਜ ਮਿਲ ਜਾਂਦਾ ਤੇ ਆਮ ਰਾਜਾ ਹੁੰਦਾ, ਕਿੱਥੇ ਬਣਨਾ ਸੀ। ਉਸਨੇ ਚੱਕਰਵਰਤੀ ਰਾਜਾ ਤੇ ਵੱਡਾ ਭਗਤ ਜਿਹੜਾ ਅਜੇ ਤੱਕ ਵੀ ਕਾਇਮ, ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਅਰ ਨਿਰਪੈ ਪਦ ਪਾਇਆ ਦੁੱਖ ਹਰਤਾ ਇਹ ਵਿਧ ਕੋ ਸੁਆਮੀ ਤੈਂ ਕਾ ਇਹ ਵਿਸਰਾਇਆ। ਧਰੂ ਕਦੀ ਭਗਤ ਨਹੀਂ ਸੀ ਹੁੰਦੇ ਜੇ ਉਹਦੀ ਮਤਰੇਈ ਮਾਂ ਉਹਦੀ ਬਾਂਹ ਫੜ ਕੇ ਖਿੱਚ ਕੇ ਨਾ ਸਿੱਟਦੀ। ਇਸ ਕਰਕੇ ਗਰਾਊਂਡ ਗੁਰੂ ਤਿਆਰ ਕਰਦਾ ਸਿੱਖ ਨੂੰ ਸੰਸਾਰ ਨਾਲੋਂ ਤੋੜਨ ਦਾ। ਉਹ ਤੇ ਸਿਰਫ ਪਾਤਰ ਸਨ, ਇੱਕ ਧਰੂ ਦਾ ਪਿਤਾ ਰਾਜਾ ਸੀ, ਇੱਕ ਉਹਦੀ ਮਤਰੇਈ ਮਾਂ ਸੀ, ਇੱਕ ਉਹਦੀ ਆਪਣੀ ਮਾਂ ਸੀ। ਉਹ ਤੇ ਸਿਰਫ ਪਰਮਾਤਮਾ ਨੇ ਵਿੱਚ ਪਾਤਰ ਬਣਾਏ, ਮਕਸਦ ਤੇ ਪਰਮਾਤਮਾ ਦਾ ਧਰੂ ਨੂੰ ਭਗਤ ਬਣਾਉਣਾ ਸੀ, ਵਿੱਚੋਂ ਵਰਤ ਲਈ ਉਹਦੀ ਮਤਰੇਈ ਮਾਂ, ਪਿਤਾ ਵਰਤ ਲਿਆ ਉਹਦਾ। ਇਹ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਸਾਡੇ ਜੀਵਨ ਵਿੱਚ ਵੀ, ਬਹੁਤ ਸਾਰੀਆਂ ਚੀਜ਼ਾਂ ਗੁਰੂ ਵਰਤਦਾ ਹੈ। ਅਸੀਂ ਜਿਨ੍ਹਾਂ ਦੇ ਵਿਰੋਧ ਵਿੱਚ ਅਸੀਂ ਜਿਹਦੇ ਤੋਂ ਦੁਖੀ ਹੋ ਜਾਂਦੇ ਹਾਂ, ਉਹ ਚੀਜ਼ਾਂ ਦੁੱਖ ਵਾਸਤੇ ਨਹੀਂ ਹੁੰਦੀਆਂ, ਉਹ ਸਾਨੂੰ ਸੰਸਾਰ ਤੋਂ ਬੇਭਰੋਸਗੀ ਪੈਦਾ ਕਰਨ ਵਾਸਤੇ ਦਿੱਤੀਆਂ ਜਾਂਦੀਆਂ ਨੇ। ਜਦਕਿ ਗੁਰੂ ਇੰਨਾ ਸਮਰੱਥ ਹੈ, ਸੰਸਾਰ ਜਿਹਨੇ ਬਣਾਇਆ ਉਹ ਸੰਸਾਰ ਤੋਂ ਕਰਾ ਕਿਉਂ ਨਹੀਂ ਸਕਦਾ ਕੁਝ, ਜੋ ਮਰਜ਼ੀ ਕਰਾ ਦੇ। ਸਗਲ ਸਮੱਗਰੀ ਜਾਂ ਕਹਿ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ। ਇੱਕ ਇੱਕ ਚੀਜ਼ ਦਾ ਧਾਗਾ ਉਹਦੇ ਹੱਥ ਵਿੱਚ, ਜਿੱਧਰ ਨੂੰ ਖਿੱਚੇ ਮੁੜੀ ਜਾਏਗਾ, ਕੋਈ ਪਾਸੇ ਨਹੀਂ ਜਾ ਸਕਦਾ। ਪਰ ਜੇ ਸਾਰਾ ਕੁਝ ਅਨੁਸਾਰ ਹੀ ਹੁੰਦਾ ਗਿਆ ਫਿਰ ਜੀਵਨ ਕਿਵੇਂ ਘੜਿਆ ਜਾਏਗਾ, ਧਰੂਕ ਕਿਵੇਂ ਬਣੇਗਾ ਭਗਤ। ਇਸ ਕਰਕੇ ਪਹਿਲੀ ਮੰਜ਼ਿਲ ਹੈ ਸੰਸਾਰ ਤੇ ਬੇਭਰੋਸਗੀ ਦਾ ਪੈਦਾ ਹੋਣਾ। ਜਿੰਨਾ ਚਿਰ ਸੰਸਾਰ ਤੇ ਸ਼ੱਕ ਨਹੀਂ ਪੈਦਾ ਹੁੰਦਾ, ਬੇਭਰੋਸਗੀ ਨਹੀਂ ਬਣਦੀ, ਉਹਨਾਂ ਚਿਰ ਜੜ ਨਹੀਂ ਨਿਕਲੇਗੀ ਉੱਥੋਂ। ਤੇ ਜਿੰਨਾ ਚਿਰ ਉੱਥੋਂ ਜੜ ਨਹੀਂ ਨਿਕਲੇਗੀ ਉਹਨਾਂ ਚਿਰ, ਫਰੀਦ ਸਾਹਿਬ ਕਹਿੰਦੇ ਨੇ, ਢੂੰਡੀਏ ਢੂੰਡੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਤੇਰੇ ਵਿੱਚ ਕੋਈ ਕਮੀ ਹੈ, ਤੂੰ ਕਿਸੇ ਚੀਜ਼ ਨੂੰ ਛੱਡਣਾ ਨਹੀਂ ਚਾਹੁੰਦਾ, ਤੂੰ ਕੁਝ ਪਕੜਿਆ ਹੋਇਆ, ਤੇਰੀ ਮੁੱਠ ਢਿੱਲੀ ਨਹੀਂ। ਉਸ ਬਾਂਦਰ ਵਾਂਗ ਜਿਹੜਾ ਕੁਜੀ ਵਿੱਚ ਛੋਲੇ ਫੜ ਲੈਂਦਾ, ਛੱਡਣ ਨੂੰ ਤਿਆਰ ਨਹੀਂ ਹੈ। ਤਾਂ ਇਸ ਕਰਕੇ ਜਿਹੜੀ ਪ੍ਰਸ਼ਾਦ ਦੀ ਪਰੰਪਰਾ ਚੱਲੀ ਹੈ ਗੁਰੂ ਘਰ ਵਿੱਚ, ਗੁਰਪ੍ਰਸਾਦ, ਪ੍ਰਸ਼ਾਦ ਦੀ ਪਰੰਪਰਾ ਇਹ ਹੈ ਕਿ ਜੇ ਤੁਸੀਂ ਗੁਰੂ ਦਾ ਪ੍ਰਸ਼ਾਦ ਵੀ ਲੈਣਾ, ਕੜਾ ਪ੍ਰਸ਼ਾਦ ਵੀ ਲੈਣਾ ਜਾਂ ਕੋਈ ਪ੍ਰਸ਼ਾਦ ਲੈਣਾ, ਤਾਂ ਹੱਥ ਵਿੱਚ ਫੜੀ ਹੋਈ ਚੀਜ਼ ਨੂੰ ਪਹਿਲਾਂ ਤਿਆਗਣਾ ਪਏਗਾ, ਉਹਨੂੰ ਛੱਡਣਾ ਪੈਂਦਾ। ਬਸ ਸਾਡੀ ਕਮੀ ਇਹ ਹੈ, ਅਸੀਂ ਛੱਡਣਾ ਕੁਝ ਨਹੀਂ ਚਾਹੁੰਦੇ, ਲੈਣਾ ਸਭ ਕੁਝ ਚਾਹੁੰਦੇ ਹਾਂ। ਇੱਥੇ ਆ ਕੇ ਜੀਵਨ ਸਾਰੀ ਉਮਰ ਖੜਾ ਰਹਿੰਦਾ, ਇਸ ਕਰਕੇ ਮਿਲਦਾ ਉਦੋਂ ਜਦੋਂ ਤਿਆਗ ਆਵੇ, ਜਦੋਂ ਸੰਸਾਰ ਤੇ ਬੇਭਰੋਸਗੀ ਹੋਵੇ। ਇੱਥੇ ਅੜਚਨ ਨੇ, ਇਹ ਸਾਨੂੰ ਸਾਫ ਸਾਫ ਪਤਾ ਅਸੀਂ ਕਿੱਥੇ ਖੜੇ ਹੋਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸ਼ਵਾਸ ਦੀ ਆਪਾਂ ਕੱਲ, ਮੈਂ ਤਾਂ ਇਸ ਪਾਸੇ ਥੋੜਾ ਜਿਹਾ ਕੱਲ ਦਾ ਜੋ ਪ੍ਰਸੰਗ ਚਾਰ ਪਹਿਲੇ ਅੰਕ ਸਨ ਉਹਦੇ ਵਿੱਚ ਵਿਸ਼ਵਾਸ ਨੂੰ ਪੱਕਾ ਕਰਨ ਵਾਸਤੇ ਕੁਝ ਚੀਜ਼ਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰੀਆਂ ਸਨ। ਤਾਂ ਜਿਨ੍ਹਾਂ ਦਾ ਵਿਸ਼ਵਾਸ ਸੰਸਾਰ ਤੋਂ ਉੱਠਿਆ ਉਹ ਫਿਰ ਨਿਊਟਰਲ ਹੋ ਗਏ, ਉਹ ਮੁਕਤ ਹੋਏ। ਪਹਿਲਾਂ ਮੁਕਤ ਹੋ ਗਏ, ਫਿਰ ਅੱਗੇ ਸਾਂਝ ਬਣਨੀ ਸ਼ੁਰੂ ਹੋ ਗਈ, ਅੱਗੇ ਜੋੜ ਬਣਨਾ ਸ਼ੁਰੂ ਹੋ ਗਿਆ, ਅੱਗੇ ਸਾਂਝ ਉਹ ਚੀਜ਼ਾਂ ਉੱਧਰ ਵਰਤੀਆਂ ਜਾਣ ਲੱਗ ਪਈਆਂ ਜਿਹੜੀਆਂ ਸੰਸਾਰ ਵਿੱਚ ਸਨ। ਚੀਜ਼ਾਂ ਤੇ ਲਿਆਉਣੀਆਂ ਹੀ ਕੋਈ ਨਹੀਂ ਪਈਆਂ, ਸਾਰੀਆਂ ਅੰਦਰ ਪਈਆਂ ਹੋਈਆਂ, ਬਾਹਰੋਂ ਥੋੜ੍ਹੀ ਕੁਝ ਲਿਆਉਣਾ। ਸਭ ਕੁਛ ਘਰ ਮੈਂ ਬਾਹਰ ਨਹੀਂ। ਜਿਹੜੀਆਂ ਚੀਜ਼ਾਂ ਨਾਲ ਅਸੀਂ ਜੁੜਨਾ ਉਹ ਅਸੀਂ ਅੱਜ ਵੀ ਵਰਤ ਰਹੇ ਹਾਂ। ਬੜੇ ਬੜੇ ਉਦਾਹਰਣ ਦਿੱਤੇ ਗਏ ਨੇ, ਉਹ ਚੀਜ਼ਾਂ ਅੱਜ ਵੀ ਵਰਤੀਆਂ ਜਾ ਰਹੀਆਂ ਨੇ, ਪਰ ਅਸੀਂ ਹੋਰ ਕਿਸੇ ਪਾਸੇ ਉਹਨਾਂ ਦੀ ਵਰਤੋਂ ਕਰ ਰਹੇ ਹਾਂ। ਬੜੇ ਸੁੰਦਰ ਸੁੰਦਰ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਗਏ ਨੇ। ਸਭ ਤੋਂ ਪਹਿਲਾ ਉਦਾਹਰਣ ਜਿਹੜਾ ਸੱਚਿਆਈ ਭਰਪੂਰ ਹੈ ਔਰ ਜਿਹਨੂੰ ਨੁਕਾ ਕੇ ਰੱਖਿਆ ਜਾਂਦਾ, ਉਹ ਕਹਿੰਦੇ ਜੈਸੇ ਬਿਖੈ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਤੇਰਾ ਧਿਆਨ ਪਰ ਨਾਰੀ ਤੇ ਹੈ, ਇਸੇ ਧਿਆਨ ਨੇ ਰੱਬ ਨਾਲ ਜੁੜਨਾ ਹੈ। ਖਿਆਲ ਰੱਖੀ, ਜਦੋਂ ਉਧਰੋਂ ਨਿਕਲੇਗਾ ਫਿਰ ਇੱਧਰ ਜੁੜਨਾ, ਹੋਰ ਕੋਈ ਧਿਆਨ ਨਹੀਂ ਆਉਣਾ, ਉਹ ਕੋਈ ਨਵਾਂ ਧਿਆਨ ਨਹੀਂ, ਇਹੀ ਧਿਆਨ ਹੈ। ਜੈਸੇ ਬਿਖੈ ਹੇਤ ਪਰ ਨਾਰੀ, ਤੈਸੇ ਨਾਮੇ ਪ੍ਰੀਤ ਮੁਰਾਰੀ। ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮੱਖਣ ਘੂਟਲਾ। ਜਿਹੜੀ ਪ੍ਰੀਤ ਤੇਰੀ ਭੋਜਨ ਵਿੱਚ ਹੈ, ਪਿੱਛੇ ਆਪਾਂ ਇੱਕ ਅਸ਼ਟਪਦੀ ਪੂਰੀ ਦੀ ਪੂਰੀ ਵਿਚਾਰ ਕੀਤੀ, ਜਿਹਦੇ ਅੰਦਰ ਸਤਿਗੁਰੂ ਨੇ ਸਾਰੀਆਂ ਚੀਜ਼ਾਂ ਹੀ ਕਹਿ ਦਿੱਤੀਆਂ, ਉਹਨਾਂ ਦੇ ਵਿੱਚ ਖੁੱਲ੍ਹੇ ਤੌਰ 'ਤੇ ਇਹ ਸਾਰਾ ਕੁਝ ਵਰਤਿਆ, ਜਿਹਦੇ ਵਿੱਚ ਸਾਹਿਬ ਕਹਿੰਦੇ ਕਿ ਅਨੇਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਇਹ ਰੁਚੀ ਜਿਹੜੀ ਭੋਜਨ ਵਿੱਚ ਹੈ, ਜਿਹੜੀ ਪਦਾਰਥ ਵਿੱਚ ਹੈ, ਜਿਹੜੀ ਤਸਵੀਰਾਂ ਵਿੱਚ ਹੈ, ਜਿਹੜੀ ਸਰੀਰ ਵਿੱਚ ਹੈ, ਜਿਹੜੀ ਧਨ ਵਿੱਚ ਹੈ, ਇਸ ਰੁਚੀ ਨੂੰ ਹੀ ਧੋਗ ਬਣਾ ਕੇ ਸਵਾਰ ਕੇ ਗੁਰੂ ਦੇ ਸ਼ਬਦ ਵਿੱਚ ਲਾਉਣਾ, ਹੋਰ ਵੱਖਰੀ ਚੀਜ਼ ਬਾਹਰੋਂ ਕੋਈ ਨਹੀਂ ਆਉਣੀ। ਗੁਰੂ ਨੇ ਤੇ ਸਿਰਫ ਜੋੜਨਾ ਹੀ ਹੈ, ਇਹਨੂੰ ਸਵਾਰ ਕੇ ਇੱਧਰ ਲਾਉਣਾ, ਤੇ ਜੇ ਇਹ ਉੱਧਰ ਲੱਗੀ ਰਹੀ ਫਿਰ ਇੱਧਰ। ਸਤਿਗੁਰੂ ਨੇ ਇੱਕ ਹੋਰ ਬਚਨ ਕੀਤਾ ਹੈ, ਕਹਿੰਦੇ ਵੇਖੋ ਹੱਥ ਬੰਦੇ ਕੋਲ ਹੈ ਨਹੀਂ ਤੇ ਚੀਜ਼ ਫੜਨੀ ਚਾਹੁੰਦਾ, ਕਿਵੇਂ ਹੋ ਸਕੇਗਾ? ਹੱਥ ਕੋਈ ਨਹੀਂ ਵਿਹਲਾ, ਕਹੀ ਜਾਂਦਾ ਮੈਨੂੰ ਵਸਤੂ ਫੜਾਓ, ਮੈਨੂੰ ਵਸਤੂ ਦਿਓ। ਪੈਰਾਂ ਤੋਂ ਬਿਨਾਂ ਕੋਈ ਤੁਰੇ ਕਿਵੇਂ, ਹੱਥਾਂ ਤੋਂ ਬਿਨਾਂ ਕੋਈ ਚੀਜ਼ ਨੂੰ ਫੜੇ ਕਿਵੇਂ? ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਬੜੇ ਸੋਹਣੇ ਬਚਨ ਕਿ ਸਰਵਣ ਸੁਰਤ ਨਹੀਂ, ਨੈਣ ਸੁੰਦਰ ਨਹੀਂ, ਨਾ ਮੇਰੇ ਕੋਲ ਅੱਖਾਂ ਨੇ ਤੈਨੂੰ ਵੇਖਣ ਵਾਲੀਆਂ, ਨਾ ਮੇਰੇ ਕੋਲ ਕੰਨ ਨੇ ਤੈਨੂੰ ਸੁਣਨ ਵਾਲੇ, ਪੈਰ ਮੇਰੇ ਕੋਲ ਕੋਈ ਨਹੀਂ। ਅੱਖਾਂ ਤੇ ਹੈਨ, ਇਹ ਨਹੀਂ ਵੀ ਹੈਨ ਨਹੀਂ, ਪਰ ਅੱਖਾਂ ਕਿਤੇ ਹੋਰ ਰੁੱਝੀਆਂ ਹੋਈਆਂ ਨੇ, ਕੰਨ ਕਿਸੇ ਹੋਰ ਰਸ ਵਿੱਚ ਫਸੇ ਬੈਠੇ ਨੇ, ਹੱਥ ਕਿਸੇ ਹੋਰ ਪਾਸੇ ਚੱਲ ਰਹੇ ਨੇ, ਪੈਰ ਕਿਸੇ ਹੋਰ ਪਾਸੇ ਜਾ ਰਹੇ ਨੇ। ਉਹ ਚੀਜ਼ਾਂ ਉਧਰੋਂ ਵਿਹਲੀਆਂ ਨਹੀਂ ਕਰਦਾ ਮੈਂ, ਤੇ ਤੇਰੇ ਕੋਲ ਆ ਕੇ ਕਹੀ ਜਾਂਦਾ ਮੈਨੂੰ ਦਾਤ ਦਿਓ, ਮੇਰੇ ਤੇ ਕਿਰਪਾ ਕਰੋ, ਕਿਵੇਂ ਹੋ ਸਕਦਾ? ਉਹਨਾਂ ਵਸਤੂਆਂ ਨੂੰ ਖਾਲੀ ਕਰਨਾ ਪਏਗਾ, ਉਧਰੋਂ ਹਟਾਉਣਾ ਪਏਗਾ, ਲਾਉਣਾ ਪਏਗਾ, ਉਹਨਾਂ ਨੇ ਇੱਧਰ ਜੁੜਨਾ, ਹੋਰ ਨਵੀਂ ਚੀਜ਼ ਕੋਈ ਨਹੀਂ ਆਉਣੀ। ਇਸ ਕਰਕੇ ਸੰਸਾਰ ਦੀ ਬੇਭਰੋਸਗੀ ਪਰਮਾਤਮਾ ਦੇ ਭਰੋਸੇ ਵਿੱਚ ਜਦੋਂ ਤਬਦੀਲ ਹੋਈ, ਉਸ ਦਸ਼ਾ ਦੇ ਵਿੱਚ ਫਿਰ ਜਿਹੜਾ ਆਨੰਦ ਬਣਿਆ ਉਹਦੀ ਵਿਆਖਿਆ ਅੱਜ ਗਰੀਬ ਨਵਾਜ ਪਾਤਸ਼ਾਹ ਜੀ ਕਰ ਰਹੇ ਨੇ। ਹਜ਼ੂਰ ਕਹਿੰਦੇ ਸਾਧ ਸੰਗ ਮਿਲ ਕਰੋ ਆਨੰਦ। ਬੰਦੇ ਦੀ ਆਖਰੀ ਮੰਜ਼ਿਲ ਆਨੰਦ ਹੈ, ਤੇ ਜਿੰਨਾ ਚਿਰ ਉੱਥੋਂ ਤੱਕ ਨਹੀਂ ਜਾਂਦਾ ਉਨਾ ਚਿਰ ਭਿਖਾਰੀਪਣਾ ਇਹਦੇ ਵਿੱਚੋਂ ਖਤਮ ਨਹੀਂ ਹੋ ਸਕਦਾ, ਜਿੰਨਾ ਚਿਰ ਆਨੰਦ ਤੱਕ ਨਹੀਂ ਜਾਂਦਾ। ਪੰਜ ਬਾਣੀਆਂ ਦੇ ਐਂਡ ਤੇ ਵੀ ਆਨੰਦ ਸਾਹਿਬ ਆਉਂਦਾ। ਜਿੰਨਾ ਚਿਰ ਆਨੰਦ ਤੱਕ ਨਹੀਂ ਜਾਂਦਾ ਦੁਨੀਆਂ ਦੀ ਕੋਈ ਵਸਤੂ ਇਹਨੂੰ ਤ੍ਰਿਪਤ ਨਹੀਂ ਕਰ ਸਕੇਗੀ ਔਰ ਨਾ ਉਸ ਥਾਂ ਤੇ ਤ੍ਰਿਪਤੀ ਪਾਲਣੀ, ਖੋਜ ਕਰਨ ਦੀ ਲੋੜ ਹੀ ਨਹੀਂ ਤ੍ਰਿਪਤੀ ਦੀ। ਅੱਗ ਵਿੱਚ ਠੰਡਕ ਦਾ ਤੱਤ ਲੱਭਣਾ ਕਿਸੇ ਵਿਗਿਆਨਿਕ ਵਾਸਤੇ ਬਹੁਤ ਵੱਡੀ ਮੂਰਖਤਾ ਹੈ। ਪਾਣੀ ਦੇ ਵਿੱਚੋਂ ਤਪਸ਼ ਲੱਭਣੀ ਕਿਸੇ ਵਾਸਤੇ ਅਤ ਵੱਡੀ ਮੂਰਖਤਾ ਹੈ। ਤਾਂ ਇਸੇ ਤਰ੍ਹਾਂ ਅਸੀਂ ਰਸਤੇ ਵਿੱਚ ਜਿੱਥੇ ਵੀ ਖੜੇ ਹਾਂ, ਜਿਹੜੇ ਵੀ ਥਾਂ ਤੇ ਕੰਮ ਕਰ ਰਹੇ ਹਾਂ, ਉੱਥੋਂ ਤ੍ਰਿਪਤੀ ਲੱਭਣੀ, ਉੱਥੋਂ ਸੰਪੂਰਨਤਾ ਲੱਭਣੀ ਇੱਕ ਬੜੀ ਵੱਡੀ ਮੂਰਖਤਾ ਦਾ ਪ੍ਰਗਟਾਵਾ ਹੈ। ਆਨੰਦ ਦੀ ਜ਼ਰੂਰਤ ਮਨੁੱਖ ਨੂੰ ਹੈ, ਜਿੰਨਾ ਚਿਰ ਉਹ ਨਹੀਂ ਮਿਲਦਾ ਉਹਨਾਂ ਚਿਰ ਇਹਨੇ ਰੋਂਦੇ ਰਹਿਣਾ, ਕੋਈ ਇਹਨੂੰ ਤ੍ਰਿਪਤ ਨਹੀਂ ਕਰ ਸਕਦਾ, ਜੋ ਮਰਜ਼ੀ ਪ੍ਰਬੰਧ ਕਰ ਲਈ। ਹਜ਼ਾਰਾਂ ਲੋਕਾਂ ਨੇ, ਕਰੋੜਾਂ ਨੇ, ਲੱਖਾਂ ਨੇ, ਅਰਬਾਂ ਨੇ ਸਾਡੇ ਤੋਂ ਪਹਿਲਾਂ ਬੜੇ ਪ੍ਰਬੰਧ ਕੀਤੇ ਨੇ, ਪਰ ਉਹਨਾਂ ਦਾ ਭਿਖਾਰੀਆਂ ਵਾਲਾ ਲੋਟਾ ਤੇ ਹੱਥ ਵਿੱਚ ਹੀ ਰਿਹਾ, ਫਿਰ ਵੀ ਮੰਗਦੇ ਹੀ ਰਹੇ। ਸਿਰਫ ਆਨੰਦ ਤੇ ਪਹੁੰਚਿਆ ਹੀ ਤਾਂ ਆਨੰਦ ਕਿਹੜੀ ਦਸ਼ਾ ਉਹਨੂੰ ਤੁਸੀਂ ਆਨੰਦ ਸਾਹਿਬ ਵਿੱਚ ਲੰਬੀ ਪੜਦੇ ਹੋ, 40 ਪੌੜੀਆਂ ਵਿੱਚ ਸਾਰੀਆਂ ਵਿੱਚ ਆਨੰਦ ਦੀ ਵਿਆਖਿਆ ਕੀਤੀ। ਇੱਥੇ ਹਜ਼ੂਰ ਕਹਿੰਦੇ ਸਾਧ ਸੰਗ ਮਿਲ ਕਰੋ ਆਨੰਦ। ਇਹ ਸਤਿਗੁਰੂ ਨੇ ਕਿਹਾ ਭਾਈ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਹੁਣ ਖੁਸ਼ੀਆਂ ਮਾਣੋ, ਆਨੰਦ ਨੂੰ ਮਾਣੋ। ਤੇ ਗੁਰਸਿੱਖ ਨੇ ਫਿਰ ਅਰਦਾਸ ਕੀਤੀ ਹੈ ਇਸ ਆਨੰਦ ਤੱਕ ਜਾਈਏ ਕਿਵੇਂ, ਸਾਧਨ ਦੱਸੋ, ਤਰੀਕਾ ਦੱਸੋ। ਹਜ਼ੂਰ ਕਹਿੰਦੇ ਗੁਣ ਗਾਵੋ ਪ੍ਰਭ ਪਰਮਾਨੰਦ। ਇੱਕੋ ਹੀ ਰਸਤਾ ਦੱਸਿਆ, ਗੁਣ ਗਾਓ। ਉਸ ਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇਹਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਨੇ ਗੁਰਮਤ ਨੇ, ਇੱਕ ਤੇ ਕੀਰਤਨ, ਕੀਰਤਨ ਦਾ ਅਰਥ ਹੈ ਪਿਆਰ ਵਿੱਚ ਗਾਉਣਾ। ਕਹਿੰਦੇ ਉਹਦੀ ਉਸਤਤ ਕਰ, ਉਹਦੇ ਗੁਣ ਗਾ, ਪਰ ਇੱਕ ਗੱਲ ਖਿਆਲ ਰੱਖੀ, ਗੁਰਮੁਖ ਜਪੀਐ ਲਾਏ ਧਿਆਨਾ। ਧਿਆਨ ਤੇਰਾ ਵਿੱਚ ਹੋਣਾ ਚਾਹੀਦਾ, ਧਿਆਨ ਨਹੀਂ ਕਿਤੇ ਜਾਣਾ ਚਾਹੀਦਾ, ਧਿਆਨ ਉਹਦੇ ਵਿੱਚ ਰਵੇ ਤਾਂ ਫਿਰ ਇਹ ਜਿਹੜਾ ਕੀਰਤਨ ਹੈ ਤੈਨੂੰ ਆਨੰਦ ਤੱਕ ਲੈ ਕੇ ਜਾਣਾ ਚਾਹੀਦਾ। ਕਿਉਂਕਿ ਸਤਿਗੁਰੂ ਨੇ ਸਭ ਤੋਂ ਵੱਡਾ ਜਿਹੜਾ ਸਾਧਨ ਵਰਤਿਆ ਗੁਰਮਤ ਵਿੱਚ ਉਹ ਕੀਰਤਨ ਹੈ। ਕੀਰਤਨ ਦੇ ਵਿੱਚੋਂ ਪ੍ਰੇਮ ਵੀ ਪੈਦਾ ਹੋ ਸਕਦਾ, ਕੀਰਤਨ ਦੇ ਵਿੱਚ ਧਿਆਨ ਆਪਣੇ ਆਪ ਲੱਗਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਨੂੰ ਧਿਆਨ ਸਿੱਧਾ ਲਾਇਆ, ਕਿਉਂਕਿ ਜਿੰਨਾ ਚਿਰ ਮਨੁੱਖ ਧਿਆਨ ਲਾਉਂਦਾ ਰਹਿੰਦਾ ਉਨਾ ਚਿਰ ਉਹਦਾ ਮਨ ਹੈ, ਖਿਆਲ ਰੱਖ। ਕੀਰਤਨ ਵਿੱਚ ਆਦਮੀ ਲੀਨ ਹੋ ਜਾਏਗਾ, ਧਿਆਨ ਵਿੱਚ ਲੀਨ ਨਹੀਂ ਹੋਵੇਗਾ, ਧਿਆਨ ਕੋਈ ਕਰ ਰਿਹਾ। ਗਾਉਣ ਵਾਲਾ ਤੇ ਸਹਿਜੇ ਸਹਿਜੇ ਗੁਆਚਣ ਲੱਗ ਪੈਂਦਾ, ਗਵਈਆ ਜਿਹੜਾ ਗੁਆਚ ਜਾਂਦਾ। ਤੁਸੀਂ ਵੇਖੋ ਕਿ ਗਾਉਣ ਵਾਲਿਆਂ ਨੂੰ ਸਟੇਜ ਤੇ ਗਾਉਂਦੇ ਉਹਨਾਂ ਨੂੰ ਭੁੱਲ ਜਾਂਦਾ ਕਿੰਨੇ ਲੋਕ ਅੱਗੇ ਨੇ, ਕੌਣ ਹੈ, ਉਹ ਆਪਣੇ ਗੀਤ ਵਿੱਚ ਗੁਆਚ ਜਾਂਦੇ। ਗਾਉਣ ਵਾਲਾ ਜਲਦੀ ਆਪਣੀ ਮੈਂ ਨੂੰ ਖਤਮ ਕਰ ਸਕਦਾ, ਧਿਆਨ ਵਾਲਾ ਇੰਨੀ ਜਲਦੀ ਨਹੀਂ ਕਰ ਸਕਦਾ, ਪਰ ਕਿਸੇ ਨੂੰ ਗਾਉਣਾ ਆ ਜਾਏ, ਕਿਸੇ ਨੂੰ ਉਸ ਢੰਗ ਨਾਲ ਗਾਉਣਾ ਆਵੇ ਤਾਂ ਹੈ। ਇਸ ਕਰਕੇ ਕਹਿੰਦੇ ਗੁਣ ਗਾਵੋ, ਕਿਹਨੂੰ ਗਾਓ, ਉਹਦੇ ਗੁਣਾਂ ਨੂੰ ਗਾਓ, ਉਹਦੇ ਸੁਭਾਅ ਨੂੰ ਗਾਓ, ਵਾਹਿਗੁਰੂ ਦੇ ਸੁਭਾਅ ਨੂੰ। ਉਹਦਾ ਸੁਭਾਅ ਕਿਹੜਾ? ਗੁਰਬਾਣੀ ਹੈ। ਉਸ ਨੂੰ ਗਾਓ ਵਾਰ ਵਾਰ, ਤੇ ਜਦੋਂ ਤੁਸੀਂ ਗਾਓਗੇ ਉਹਦਾ ਸੁਭਾਅ ਤੁਹਾਡੇ ਵਿੱਚ ਪ੍ਰਵਿਸ਼ਟ ਹੋਣਾ ਸ਼ੁਰੂ ਹੋ ਜਾਏ, ਸੰਪਰਕ ਬਣਨਾ ਸ਼ੁਰੂ ਹੋ ਜਾਏਗਾ, ਉਹਨੂੰ ਰਸਤਾ ਮਿਲ ਜਾਏਗਾ ਤੁਹਾਡੇ ਤੱਕ ਆਉਣ ਦਾ। ਉਹਨੂੰ ਤੇ ਰਾਹ ਨਹੀਂ ਮਿਲ ਰਿਹਾ, ਉਹ ਰਾਹ ਖੋਜ ਰਿਹਾ ਹੈ, ਕਿਉਂਕਿ ਰਸਤਾ ਆਦਮੀ ਨੇ ਦੇਣਾ। ਖਿਆਲ ਰੱਖਣਾ, ਜਦੋਂ ਉਹਨੂੰ ਅਸੀਂ ਬੁਲਾਉਂਦੇ ਹਾਂ, ਪਰਮਾਤਮਾ ਨੂੰ ਰਸਤਾ ਮਨੁੱਖ ਨੇ ਦੇਣਾ ਬਣਾ ਕੇ, ਜਦੋਂ ਉਹਨੇ ਰਸਤੇ ਖੋਲਣੇ ਨੇ ਉਸ ਵੇਲੇ ਉਹਨੇ ਆਉਣਾ, ਉਸ ਤੋਂ ਪਹਿਲਾਂ ਕਿਵੇਂ ਆਏਗਾ? ਦਰਵਾਜ਼ੇ ਬੰਦ ਕਰਕੇ ਕਿਸੇ ਨੂੰ ਬੁਲਾਉਣ ਦੇ ਕੋਈ ਅਰਥ ਨਹੀਂ ਹੁੰਦੇ, ਬਿਨਾਂ ਰਸਤੇ ਤੋਂ ਕੌਣ ਕਿਸੇ। ਜਦੋਂ ਕਿਸੇ ਨੂੰ ਬੁਲਾਇਆ ਜਾਂਦਾ ਆਦਮੀ ਪਹਿਲਾਂ ਰਸਤਾ ਹੀ ਤੇ ਦੱਸਦਾ, ਹੋਰ ਕੀ ਹੈ। ਜਦੋਂ ਘਰ ਵਿੱਚ ਕਿਸੇ ਨੂੰ ਬੁਲਾਉਂਦਾ ਸਭ ਤੋਂ ਪਹਿਲਾਂ ਕੀ, ਕਿਹੜੀ ਚੀਜ਼ ਦੱਸਦਾ? ਉਹਨੂੰ ਹਰ ਇੱਕ ਮੋੜ ਦੀ ਖਬਰ ਦਿੰਦਾ, ਰਸਤੇ ਦੀ ਖਬਰ ਦਿੰਦਾ ਵੀ ਇੱਧਰੋਂ ਦੀ ਲੰਘਣਾ ਪਏਗਾ। ਜਿਹਨੂੰ ਬੁਲਾ ਰਹੇ ਉਹਦੇ ਵਾਸਤੇ ਰਸਤਾ ਕੋਈ ਵੀ ਨਹੀਂ ਅਜੇ ਬਣਾਇਆ, ਰਸਤੇ ਦੇ ਅਰਥ ਨੇ ਪੰਥ, ਰਾਹ ਨਹੀਂ ਬਣਾਇਆ। ਜਦੋਂ ਰਾਹ ਬਣੇਗਾ ਫਿਰ ਬੁਲਾਉਣ ਦੇ ਅਧਿਕਾਰ ਨੇ। ਇਸ ਕਰਕੇ ਕਹਿੰਦੇ ਉਹਦੇ ਗੁਣ ਗਾਓ, ਰਸਤੇ ਬਣਨੇ ਸ਼ੁਰੂ ਹੋ ਜਾਣਗੇ ਉਹਦੇ ਆਉਣ ਦੇ। ਹਜ਼ੂਰ ਕਹਿੰਦੇ ਗੁਣ ਗਾਵੋ ਪ੍ਰਭ ਪਰਮਾਨੰਦ। ਪਹਿਲੇ ਵਿੱਚ ਆਨੰਦ ਕਿਹਾ ਤੇ ਦੂਸਰੇ ਵਿੱਚ ਪਰਮਾਨੰਦ। ਆਨੰਦ ਸ਼ਬਦ ਵੈਸੇ ਸੰਪੂਰਨ ਹੈ, ਪਰ ਉਹਦੇ ਉੱਤੇ ਮੋਹਰ ਲਾਉਣ ਵਾਸਤੇ ਵੀ ਕਿਤੇ ਸੰਸਾਰ ਦੇ ਸੁੱਖ ਨੂੰ ਆਨੰਦ ਨਾ ਕਹਿ ਪਵੇ। ਉਹਦੇ ਨਾਲ ਸ਼ਬਦ ਜੋੜ ਦਿੱਤਾ ਪਰਮ, ਪਰਮ ਦੇ ਅਰਥ ਨੇ ਆਖਰੀ, ਜਿਸ ਤੋਂ ਅੱਗੇ ਕੋਈ ਵੀ ਨਹੀਂ ਹੈ। ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਗੁਰੂ ਗੋਬਿੰਦ ਸਿੰਘ ਮਹਾਰਾਜ, ਸੋਬਤ ਕਹਾਂ ਮੋਹ ਨਿਦਰਾ ਮੈਂ, ਕਬ ਹੁਣ ਸੁਚਿਤ ਹੋਏ ਜਾਗੋ, ਕਿੱਥੇ ਸੁੱਤੇ ਪਏ। ਉਹਦੇ ਨਾਲ ਜੁੜੋ ਜੋ ਪਰਮ ਆਖਰੀ ਪੁਰਖ ਹੈ। ਪੁਰਖ ਤੇ ਬੜੇ ਨੇ ਸੰਸਾਰ ਵਿੱਚ, ਪਰ ਆਖਰੀ ਪੁਰਖ ਇੱਕੋ ਹੀ ਹੈ। ਤਾਂ ਕਹਿੰਦੇ ਪਰਮ ਆਨੰਦ ਉਸ ਨੂੰ ਕਹਿੰਦੇ ਨੇ ਜਿਹਦੇ ਆਉਣ ਤੋਂ ਬਾਅਦ ਕਿਸੇ ਆਨੰਦ ਦੀ ਖੋਜ ਨਾ ਰਵੇ, ਉਸ ਵੇਲੇ ਪਰਮ ਆਨੰਦ ਆਇਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਆਨੰਦ ਦੀ ਪ੍ਰਾਪਤੀ ਕੀਤੀ ਨਾ, ਤੇ ਪਹਿਲਾਂ ਉਹ ਵੇਖਦੇ ਰਹੇ ਸਨ, ਅੱਜ ਵੀ ਚੱਲਦਾ, ਜਦੋਂ ਕਿਸੇ ਨੂੰ ਪੁੱਛੀਏ ਕੀ ਹਾਲ ਹੈ ਤੇ ਉਹ ਕਹਿੰਦਾ ਆਨੰਦ ਬਣਿਆ ਜੀ। ਤੇ ਗੁਰੂ ਅਮਰਦਾਸ ਜੀ ਨੇ ਜਿੱਦਣ ਆਨੰਦ ਤੱਕ ਪਹੁੰਚ ਕੀਤੀ ਨਾ, ਕਹਿੰਦੇ ਕਮਾਲ ਹੋ ਗਈ। ਬੜੇ ਲੋਕ ਝੂਠ ਬੋਲਦੇ ਨੇ ਪਏ ਦੁਨੀਆਂ ਵਿੱਚ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਆਨੰਦ ਸਭ ਕੋ ਕਹੇ। ਆਨੰਦ ਗੁਰੂ ਤੇ ਜਾਣਿਆ, ਆਨੰਦ ਕਈ ਤੇ ਜਾਂਦੇ ਨੇ, ਹੈ ਤੇ ਕੋਈ ਨਹੀਂ। ਆਨੰਦ ਦੀ ਨਿਸ਼ਾਨੀ ਕੀ ਹੈ, ਉਹਦਾ ਲੱਛਣ ਕੀ ਹੈ? ਉਹਦਾ ਲੱਛਣ ਹੈ ਆਦਮੀ ਹੋਰ ਕਿਸੇ ਚੀਜ਼ ਦੀ ਖੋਜ ਨਹੀਂ ਕਰੇਗਾ, ਉਹਦਾ ਲੱਛਣ ਇੱਕੋ ਹੀ ਹੈ, ਖੋਜੇਗਾ ਨਹੀਂ ਕੁਝ, ਬਸ ਇਹ ਉਹਦੀ ਨਿਸ਼ਾਨੀ। ਕਿਸੇ ਚੀਜ਼ ਵੱਲ ਉਹਦੀ ਰੁਚੀ ਨਹੀਂ ਹੋਵੇਗੀ, ਕਿਉਂਕਿ ਉਹ ਆਖਰੀ ਥਾਂ ਤੇ ਆ ਗਿਆ ਜਿਸ ਤੋਂ ਅੱਗੇ ਕੁਝ ਨਹੀਂ ਚਾਹੀਦਾ, ਐਂਡ ਆ ਗਿਆ ਜੀਵਨ ਦਾ, ਉਹ ਖੋਜੇਗਾ ਨਹੀਂ। ਸਾਡੀ ਭੱਜ ਦੌੜ ਤੇ ਅੰਦਰਲੀ ਖੋਜ ਦੱਸਦੀ ਹੈ ਕਿ ਅਸੀਂ ਕਿਸੇ ਰਾਹ ਵਿੱਚ ਹਾਂ। ਇਸ ਕਰਕੇ ਕਹਿੰਦੇ ਪਹਿਲਾਂ ਆਨੰਦ ਫਿਰ ਪਰਮਾਨੰਦ, ਗੁਣ ਗਾਵੋ ਪ੍ਰਭ ਪਰਮਾ ਆਨੰਦ, ਉਸ ਪਰਮ ਆਨੰਦ ਦੇ ਗੁਣ ਗਾਓ। ਫਿਰ ਹਜ਼ੂਰ ਕਹਿੰਦੇ ਰਾਮ ਨਾਮ ਤਤ ਕਰਹੋ ਵਿਚਾਰ, ਫਿਰ ਵਿਚਾਰ ਸ਼ੁਰੂ ਹੋਈ। ਪਹਿਲਾਂ ਆਨੰਦ ਫਿਰ ਵਿਚਾਰ ਸ਼ੁਰੂ ਹੋਈ। ਇਹ ਇਸ ਤਰ੍ਹਾਂ ਹੈ, ਵਿਚਾਰ ਪਹਿਲਾਂ ਵੀ ਹੋ ਸਕਦੀ, ਆਪਾਂ ਕਰਨੇ ਆ ਰੋਜ਼ ਵਿਚਾਰ। ਇੱਕ ਵਿਚਾਰ ਹੈ ਜਦੋਂ ਆਦਮੀ ਕਿਸੇ ਨਦੀ ਦੇ ਕਿਨਾਰੇ ਖੜਾ ਹੋ ਕੇ ਅਜੇ ਨਹਾਤਾ ਨਹੀਂ, ਪਹਿਲਾਂ ਨਦੀ ਦੀ ਵਿਚਾਰ ਕਰਦਾ, ਉਹ ਵਿਚਾਰ ਹੋਰ ਤਰ੍ਹਾਂ ਦੀ ਹੋਵੇਗੀ। ਇੱਕ ਵਿਚਾਰ ਹੋਰ ਹੈ ਕਿ ਜਦੋਂ ਉਹਨੇ ਨਦੀ ਵਿੱਚ ਛਾਲ ਮਾਰੀ, ਉਹਦੇ ਵਿੱਚ ਨਹਾ ਕੇ ਵਾਪਸ ਮੁੜਿਆ, ਕੱਪੜੇ ਪਾ ਰਿਹਾ ਤੇ ਫਿਰ ਦੱਸਦਾ ਪਾਣੀ ਕਿਵੇਂ ਦਾ, ਉਹ ਵਿਚਾਰ ਵੱਖਰੀ। ਦੋ ਤਰ੍ਹਾਂ ਦੀ ਵਿਚਾਰ ਹੈ, ਦੋ ਤਰ੍ਹਾਂ ਦਾ ਗਿਆਨ ਹੈ, ਦੋਵੇਂ ਚੰਗੇ ਨੇ, ਪਰ ਪਹਿਲੇ ਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ, ਉਹ ਜ਼ਰੂਰੀ ਹੈ, ਉੱਥੋਂ ਹੀ ਲੰਘਣਾ ਆਪਾਂ, ਹੋਰ ਕੋਈ ਰਾਹ ਤੇ ਹੈ ਨਹੀਂ। ਆਦਮੀ ਦੇ ਮਨ ਨੂੰ ਉੱਥੋਂ ਹੀ ਉਕਸਾਇਆ ਜਾਣਾ ਬਾਹਰਲੇ ਗਿਆਨ ਤੋਂ, ਹੋਰ ਕਿੱਥੋਂ ਤੁਰੇਗਾ, ਪਰ ਉੱਥੇ ਰੁਕ ਜਾਣਾ ਅਤਿ ਖਤਰਨਾਕ, ਤੇ 95% ਸੰਸਾਰ ਉਹਦੇ ਉੱਤੇ ਰੁਕ ਜਾਂਦਾ ਹੈ, 95% ਸੰਸਾਰ ਉਸ ਗਿਆਨ ਤੇ ਭਰੋਸਾ ਕਰ ਲੈਂਦਾ। ਇੱਥੇ ਸਤਿਗੁਰੂ ਕਹਿੰਦੇ ਆਨੰਦ ਪਹਿਲਾਂ ਮਿਲਿਆ, ਪਰਮਾਨੰਦ ਪਹਿਲਾਂ ਮਿਲਿਆ ਤੇ ਵਿਚਾਰ ਬਾਅਦ ਵਿੱਚ ਸ਼ੁਰੂ ਹੋਈ ਹੈ। ਇਹ ਵਿਚਾਰ ਫਿਰ ਵਿਚਾਰ ਨਹੀਂ ਹੋਵੇਗੀ, ਇਸ ਵਿਚਾਰ ਦੀ ਤਸੀਰ ਤਬਦੀਲ ਹੋ ਜਾਏਗੀ, ਕਿਉਂਕਿ ਹਵਾ ਪਹਿਲੀ ਵੀ ਸੀ ਜਿਹੜੀ ਰੇਤ ਦੇ ਟਿੱਬਿਆਂ ਵੱਲੋਂ ਆ ਰਹੀ ਸੀ, ਹੈ ਉਹ ਵੀ ਹਵਾ ਸੀ, ਪਰ ਹਵਾ ਹੁਣ ਦੂਜੀ ਹੈ। ਤੁਸੀਂ ਵੇਖਿਆ ਹੋਵੇਗਾ ਨਾ, ਆਪਣੇ ਕੂਲਰ ਨੂੰ ਸਿੱਧਾ ਚਲਾਓ ਤਾਂ ਉਹ ਗਰਮ ਹਵਾ ਸਿੱਟੇਗਾ, ਆਮ ਹਵਾ ਨਾਲੋਂ ਵੀ ਗਰਮ ਹੋ ਜਾਏਗੀ, ਖਿਆਲ ਰੱਖ, ਆਮ ਜਿਹੜੀ ਹਵਾ ਬਾਹਰ ਹੈ ਨਾ ਉਹਦੇ ਨਾਲੋਂ ਵੀ ਗਰਮ, ਕਿਉਂਕਿ ਜਦੋਂ ਉਹਦਾ ਪੱਖਾ ਚੱਲ ਰਿਹਾ ਉਹਦੀ ਮੋਟਰ ਦੀ ਗਰਦਿਸ਼ ਵੀ ਖਿੱਚੀ ਜਾਂਦਾ ਨਾਲੋਂ ਨਾਲ। ਆਦਮੀ ਸਿੱਧਾ ਕੁਝ ਗੱਲ ਤਾਂ ਉਹ ਗਰਮ ਹੈ ਗਿਆਨ, ਪਰ ਜਦੋਂ ਉਹਦਾ ਦੂਸਰਾ ਹਿੱਸਾ ਨਾਲ ਆਉਣ ਕਰ ਦਿੱਤਾ, ਪੰਪ ਜਿਹੜਾ ਵਾਟਰ ਪੰਪ ਜਿਹੜਾ ਨਾਲ ਹੈ, ਤੇ ਉਹ ਹੀ ਹਵਾ ਬਦਲ ਜਾਏਗੀ, ਹੋਰ ਕੋਈ ਨਹੀਂ, ਉਹ ਹਵਾ ਠੰਡੀ ਹੋ ਜਾਏਗੀ। ਸਾਡੇ ਜੀਵਨ ਦੇ ਦੋ ਹਿੱਸੇ ਨੇ, ਜਿਵੇਂ ਕਿ ਕੂਲਰ ਦੇ ਦੋ, ਇੱਕ ਹਵਾ ਸਿੱਟਣ ਵਾਲਾ ਪੱਖਾ ਹੈ, ਇੱਕ ਵਾਟਰ ਪੰਪ ਹੈ। ਇਸੇ ਤਰ੍ਹਾਂ ਸਾਡੀ ਇੱਕ ਬੁੱਧੀ ਹੈ, ਸਾਡਾ ਦਿਮਾਗ ਹੈ, ਉਹਦੀ ਅਤੀ ਜ਼ਰੂਰਤ ਹੈ, ਪਹਿਲਾਂ ਤਾਂ ਉਹਨੇ ਚੱਲਣਾ, ਉਹ ਪੱਖਾ ਹੈ ਸਿਰਫ ਹਵਾ ਸੱਟਣ ਵਾਲਾ, ਉਹ ਸਿੱਧਾ ਗਿਆਨ ਦੇਣ ਵਾਲਾ। ਪਰ ਜੇ ਕਿਸੇ ਦਾ ਹੱਥ ਹਿਰਦੇ ਵਾਲੇ ਪੰਪ ਤੇ ਚਲਾ ਜਾਏ, ਫਿਰ ਉਹ ਹਵਾ ਠੰਡੀ ਹੋ ਜਾਂਦੀ, ਦੋਵੇਂ ਮਿਲ ਕੇ ਆਉਂਦੇ ਨੇ, ਇਕੱਠੇ ਹੋ ਗਏ, ਫਿਰ ਦੋਵੇਂ ਇਕੱਠੇ ਹੋ ਜਾਂਦੇ ਹਿਰਦਾ। ਔਰ ਇਸੇ ਨੂੰ ਕਿਹਾ ਵਿਡਾਇਆ, ਇੱਥੇ ਵਡਿਆਈ ਤੇ ਵਿਚਾਰ ਇਕੱਠੇ ਹੋ ਗਏ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਵਡਿਆਈ ਕਰਨੀ ਹਿਰਦੇ ਨੇ, ਦਿਮਾਗ ਵਡਿਆਈ ਨਹੀਂ ਕਰ ਸਕੇਗਾ, ਦਿਮਾਗ ਤੇ ਨੁਕਸ ਕੱਢਦਾ ਆਦਮੀ, ਹਿਰਦਾ ਵਡਿਆਈ ਕਰਦਾ, ਦਿਮਾਗ ਸੋਚਦਾ, ਉਹਦੀ ਜ਼ਰੂਰਤ ਹੈ, ਵਿਚਾਰ ਉਹ ਕਰਦਾ। ਪਰ ਇੱਥੇ ਜੋ ਵਿਚਾਰ ਕਹਿ ਰਹੇ ਨੇ, ਰਾਮ ਨਾਮ ਤੱਤ, ਅਕਾਲ ਪੁਰਖ ਦੇ ਨਾਮ ਦਾ ਜੋ ਤੱਤ ਹੈ, ਸਾਰ ਹੈ, ਇੱਕ ਤਾਂ ਨਾਮ ਹੈ, ਇੱਕ ਨਾਮ ਦਾ ਤੱਤ ਹੁੰਦਾ, ਖਿਆਲ ਰੱਖੋ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਨਾਮ ਤੱਤ ਸ਼ਬਦ ਆਏਗਾ, ਨਾਲ ਗੁਰੂ ਸਾਹਿਬ ਨੂੰ ਜ਼ਰੂਰੀ ਲਿਖਣਾ ਪਿਆ। ਇੱਕ ਨਾਮ ਹੈ, ਇੱਕ ਨਾਮ ਦਾ ਤੱਤ ਹੈ। ਮੈਂ ਕੁਝ ਉਦਾਹਰਣਾਂ ਦੇ ਦਿਆਂ, ਇੱਕ ਰੋਟੀ ਹੈ, ਇੱਕ ਰੋਟੀ ਦਾ ਤੱਤ ਹੈ। ਜਦੋਂ ਸਰੀਰ ਵਿੱਚ ਜਾ ਕੇ ਬਣਦਾ, ਉੱਥੇ ਰੋਟੀ ਕੋਈ ਨਹੀਂ ਦਿਸਦੀ, ਉੱਥੇ ਤੱਤ ਹੁੰਦਾ, ਸਰੀਰ ਵਿੱਚ ਤਾਕਤ ਦਿੰਦਾ ਉਹ। ਇੱਕ ਸਾਧ ਸੰਗਤ ਸੂਰਜ ਹੈ, ਇੱਕ ਉਹਦੀ ਧੁੱਪ ਹੈ, ਧੁੱਪ ਹੋਰ ਚੀਜ਼ ਹੈ, ਸੂਰਜ ਵੱਖਰਾ ਹੈ। ਇੱਕ ਨਾਮ ਹੈ, ਇੱਕ ਨਾਮ ਦਾ ਤੱਤ ਹੈ। ਤਾਂ ਜਦੋਂ ਨਾਮ ਨੂੰ ਕੋਈ ਜਪਦਾ ਤੇ ਉਹਦੇ ਤੱਤ ਨੂੰ ਪਾ ਲੈਂਦਾ, ਉਹਦੇ ਸਾਰ ਤੱਤ ਨੂੰ, ਉਹਨੂੰ ਫਿਰ ਉਹ ਵੇਖ ਨਹੀਂ ਸਕਦਾ, ਉਹਨੂੰ ਉਹ ਮਾਣਦਾ ਹੈ। ਨਾਮ ਨੂੰ ਤੇ ਵੇਖਿਆ ਜਾ ਸਕਦਾ ਨਾ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ, ਨਾਮ ਅੱਖਰਾਂ ਵਿੱਚ, ਅੱਖਰੀ ਨਾਮ, ਅੱਖਰੀ ਸਾਲਾ, ਨਾਮ ਨੂੰ ਬੋਲਿਆ ਜਾ ਸਕਦਾ, ਨਾਮ ਨੂੰ ਅਸੀਂ ਸੁਣ ਸਕਦੇ ਹਾਂ। ਪਰ ਮੈਂ ਬੇਨਤੀ ਕਰਾਂ, ਜਿਹੜਾ ਤੱਤ ਹੈ ਨਾ ਨਾਮ ਦਾ, ਨਾ ਬੋਲਿਆ ਜਾਂਦਾ, ਨਾ ਸੁਣਿਆ ਜਾਂਦਾ, ਨਾ ਵੇਖਿਆ ਜਾਂਦਾ, ਤਿੰਨੇ ਹੀ ਕੰਮ ਉਹਦੇ ਤੇ ਲਾਗੂ ਨਹੀਂ ਹੁੰਦੇ, ਇਹਨਾਂ ਤੋਂ ਪਾਰ ਹੈ ਉਹਦੀ ਤਾਕਤ ਜਿਹੜੀ ਹੈ। ਇਸ ਕਰਕੇ ਉਹ ਨਾਮ ਦਾ ਤੱਤ ਹੈ। ਸਿੱਖ ਨੇ ਨਾਮ ਤੋਂ ਸ਼ੁਰੂ ਕਰਨਾ ਤੇ ਨਾਮ ਦੇ ਤੱਤ ਤੱਕ ਜਾਣਾ ਹੈ। ਇਸ ਕਰਕੇ ਕਹਿੰਦੇ ਰਾਮ ਨਾਮ ਤੱਤ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਖੁਦ ਉਸ ਤੱਤ ਤੱਕ ਗਏ ਨੇ, ਔਰ ਸਿੱਖਾਂ ਦੀ ਝੋਲੀ ਵਿੱਚ ਪਾਇਆ ਉਹਨਾਂ ਨੇ। ਉਹਦੀ ਵਿਚਾਰ ਕਰੋ ਜੋ ਨਾਮ ਦਾ ਤੱਤ ਹੈ। ਹੁਣ ਨਾਮ ਤੋਂ ਅੱਗੇ ਜਾ ਕੇ ਉਹਦੀ ਵਿਚਾਰ ਕਰੋ ਜੋ ਤੱਤ ਰੂਪ ਹੈ। ਇਸ ਕਰਕੇ ਕਹਿੰਦੇ ਰਾਮ ਨਾਮ ਤੱਤ ਕਰੋ ਵਿਚਾਰ। ਔਰ ਜਿਸ ਦਿਨ ਕੋਈ ਤੱਤ ਤੱਕ ਪਹੁੰਚਦਾ, ਉਸ ਦਿਨ ਉਹਦੀ ਦੇਹ ਦਾ ਉਧਾਰ ਹੋ ਜਾਂਦਾ, ਉਸ ਤੋਂ ਪਹਿਲਾਂ ਨਹੀਂ ਹੋ ਸਕਦਾ। ਉਸ ਤੋਂ ਪਹਿਲਾਂ ਉਹ ਅਜੇ ਰਸਤੇ ਵਿੱਚ, ਉਸ ਤੋਂ ਅੱਗੇ ਹੋਵੇਗਾ। ਕਹਿੰਦੇ ਦੁਰਲੱਭ ਦੇਹ ਕਾ ਕਰੋ ਉਧਾਰ। ਦੇਹ ਦਾ ਵੀ ਉਧਾਰ ਹੋ ਗਿਆ ਉਸ ਨਾਮ ਤੱਤ ਦੁਆਰਾ। ਦੇਹ ਉਹ ਹੀ ਸੀ, ਪਰ ਹੁਣ ਇਹਦੇ ਅਸਰ ਬਦਲ ਗਏ ਸਾਰੇ। ਜਿਹਨੂੰ ਮਿਲੀ ਹੋਈ ਹੈ, ਉਹ ਵੀ ਖੁਦ ਇਹਦੇ ਤਸੀਰ ਨੂੰ ਬਦਲੀ ਹੋਈ ਮਹਿਸੂਸ ਕਰਦਾ, ਹੋਰ ਤਰ੍ਹਾਂ ਦੀ ਇਸ ਨੂੰ ਬਦਲੀ ਮਹਿਸੂਸ ਕਰਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸੇ ਤੱਤ ਨੂੰ ਪ੍ਰਾਪਤ ਕਰਕੇ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਏ ਨਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵੇਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚਕੋਲਿਆ ਸਭ ਜਨਮ ਧਨ ਧੰਨਾ। ਦੇਹ ਦਾ ਉਧਾਰ ਹੋਣ ਹੋਇਆ, ਦੇਹ ਦਾ ਅਹਿਸਾਸ ਹੀ ਪਹਿਲੀ ਵਾਰੀ ਹੋਇਆ ਵੀ ਇਹਦੇ ਵਿੱਚ ਕੀ ਸੀ। ਇਹਦੇ ਤੋਂ ਪਹਿਲਾਂ ਤੇ ਦਰਦਾਂ, ਪੀੜਾਂ, ਬਿਮਾਰੀਆਂ ਦਿਸਦੀਆਂ ਸਨ ਰੋਜ਼, ਹੋਰ ਕੁਝ ਵੀ ਨਹੀਂ ਸੀ। ਜਿਨ੍ਹਾਂ ਨੇ ਇਸ ਗੁਰੂ ਦੀ ਬਖਸ਼ਿਸ਼ ਨਾਮ ਤੱਤ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੇ ਫਿਰ ਇਹਦੇ ਵਿੱਚੋਂ ਹੋਰ ਤਰ੍ਹਾਂ ਅਨੁਭਵ ਕੀਤਾ। ਜਿਹਨੂੰ ਕਬੀਰ ਸਾਹਿਬ ਕਹਿੰਦੇ ਦੋਏ ਦੋਏ ਲੋਚਣ ਪੇਖਾਂ, ਹਉ ਹਰ ਬਿਨੇ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹ ਦਾ ਦੁਰਲੱਭ ਦੇਹ ਕਾ ਕਰੋ ਉਧਾਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਇਸ ਦੇਹ ਦਾ ਉਧਾਰ ਕਰਕੇ ਦੇਖੋ। ਹਜ਼ੂਰ ਕਹਿੰਦੇ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਭਾਓ। ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਰੂਪੀ ਬਚਨ ਗੁਰਬਾਣੀ ਨੂੰ ਗਾਓ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਇਹਨੂੰ ਗਾਉਣ ਨਾਲ ਕੀ ਹੁੰਦਾ? ਕਹਿੰਦੇ ਪ੍ਰਾਣ ਤਰਨ ਕਾ ਇਹ ਸੁਭਾਓ। ਸੁਭਾਓ ਦੇ ਅਰਥ ਨੇ ਤਰੀਕਾ। ਪ੍ਰਾਣ ਦੇ ਤਰਨ ਦਾ ਕੀ ਅਰਥ ਹੈ? ਪ੍ਰਾਣ ਦੇ ਅਰਥ ਨੇ ਸਾਡੇ ਸਵਾਸਾਂ ਵਿੱਚ ਪ੍ਰਾਣ ਚੱਲਦਾ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ। ਆਮ ਤੌਰ ਤੇ ਅਸੀਂ ਪ੍ਰਾਣਾਂ ਦੇ ਵਿੱਚ ਡੁੱਬੇ ਰਹਿੰਦੇ ਹਾਂ। ਸਾਡੇ ਵਿੱਚ ਪ੍ਰਾਣਾਂ ਦੀ ਨਦੀ ਚੱਲ ਰਹੀ ਹੈ, ਮਸਤਕ ਤੋਂ ਲੈ ਕੇ ਨਾਭੀ ਤੱਕ। ਇਹ ਜਿਹੜੀ ਨਦੀ ਹੈ ਇਹਦੇ ਵਿੱਚ ਆਮ ਤੌਰ ਤੇ ਅਸੀਂ ਡੁੱਬੇ ਰਹਿੰਦੇ ਹਾਂ ਵਿੱਚ, ਖਿਆਲਾਂ ਵਿੱਚ। ਜਿੰਨੇ ਵਿਚਾਰ ਆਉਣਗੇ ਨਾ ਉਹਨਾਂ ਮਨ ਇਹਨਾਂ ਵਿੱਚ ਡੁੱਬਾ ਰਹੇਗਾ, ਡੁੱਬਿਆ ਹੋਇਆ ਪ੍ਰਤੀਤ ਕਰੇਗਾ, ਭੁੱਲਿਆ ਭੁੱਲਿਆ ਜਿਹਾ ਜੀਵਨ ਪ੍ਰਤੀਤ ਹੋਵੇਗਾ, ਭਟਕਿਆ ਜਿਹਾ, ਰੁੱਖਾ ਸੁੱਖਾ ਜਿਹਾ, ਪਤਾ ਨਹੀਂ ਲੱਗੇਗਾ ਕਰਨਾ ਕੀ ਹੈ। ਇਉਂ ਲੱਗੇਗਾ ਕਰ ਸਾਰਾ ਕੁਝ ਆਇਆ ਪਰ ਨਿਬੜਿਆ ਕੁਝ ਵੀ ਨਹੀਂ, ਖਿਲਾਰਾ ਜਿਹਾ ਪਿਆ ਹੋਇਆ ਜ਼ਿੰਦਗੀ ਵਿੱਚ, ਜਿੰਨਾ ਚਿਰ ਵਿਅਕਤੀ ਪੁਰਾਣਾ ਵਿੱਚ ਡੁੱਬਾ ਰਹੇਗਾ। ਤਾਂ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਦੇ ਨਾਲ ਸਾਂਝ ਪਾਈ, ਗੁਰਬਾਣੀ ਨਾਲ ਸਤਿਗੁਰਾਂ ਦੇ ਚਰਨ ਫੜੇ, ਉਹ ਇਹਨਾਂ ਪੁਰਾਣਾਂ ਦੇ ਉੱਤੇ ਤਰਨ ਲੱਗ ਪਏ। ਜਦੋਂ ਤਰੇ ਕੰਮ ਭਾਵੇਂ ਸਾਰੇ ਪਏ ਨੇ ਪਰ ਲੱਗਦਾ ਇਸ ਤਰ੍ਹਾਂ ਕੋਈ ਵੀ ਨਹੀਂ ਕੰਮ, ਬੇਪਰਵਾਹੀ, ਕੰਮ ਸਾਰੇ ਖਿਲਰੇ ਹੋਏ ਨੇ। ਤੁਸੀਂ ਕਬੀਰ ਜੀ ਦੀ ਬਾਣੀ ਪੜ੍ਹੋ, ਉਹਨਾਂ ਦੀ ਮਾਤਾ ਕਹਿੰਦੀ ਆਪਣਾ ਕੰਮ ਤੇ ਨਿਬੇੜ, ਕਹਿੰਦੇ ਨਿਬੜੇ ਹੋਇਆ ਕੀ ਨਿਬੇੜਨਾ, ਕਹਿੰਦੇ ਬਾਹਰ ਵੇਖ ਲੋਕ ਬੈਠੇ ਨੇ, ਉਹ ਮੈਨੂੰ ਆ ਕੇ ਉਲਾਂਭੇ ਦਿੰਦੇ ਨੇ, ਧਾਗੇ ਤੇਰੇ ਖਿਲਰੇ ਹੋਏ ਨੇ, ਖੱਡੀ ਬੁਣਦੇ ਸਨ, ਬਾਹਰ ਜਾ ਕੇ ਵੇਖ ਖਿਲਾਰਾ ਪਿਆ। ਖਿਲਾਰਾ ਨਹੀਂ ਸਨ ਪੈਣ ਦਿੰਦੇ, ਕੰਮ ਤੇ ਕਰਦੇ ਸਨ, ਪਰ ਕਦੀ ਕਦੀ ਤੁਸੀਂ ਵੇਖਿਆ ਹੋਣਾ ਨਾ, ਕਦੀ ਕਦੀ ਆ ਜਿਹੜੇ ਬਹੁਤੇ ਪੀਣ ਵਾਲੇ ਨਾ, ਕਈ ਵਾਰੀ ਉਹਨਾਂ ਦਾ ਕੰਮ ਖਿਲਰ ਜਾਂਦਾ ਹੁੰਦਾ, ਮਹੀਨੇ ਵਿੱਚ ਇੱਕ ਦੋ ਵਾਰ ਬਹੁਤਾ ਪੀ ਪੈਂਦੇ। ਤਾਂ ਬਹੁਤਾ ਜਦੋਂ ਪੀਂਦੇ ਨੇ ਲੋਕ ਕਹਿੰਦੇ ਵੀ ਇਹਨਾਂ ਘਰ ਆਪਣਾ ਬਰਬਾਦ ਕਰ ਦਿੱਤਾ, ਕੰਮ ਵੱਲ ਧਿਆਨ ਨਹੀਂ, ਉਧਰੋਂ ਖਰਚਾ ਕਰੀ ਜਾਂਦੇ ਨੇ, ਉਧਰੋਂ ਕੰਮ ਬੰਦ ਪਿਆ, ਬਹੁਤੀ ਪੀਣ ਲੱਗ ਪਿਆ। ਤਾਂ ਜਿੱਦਣ ਪੀਤੀ ਰੋਟੀ ਵੀ ਭੁੱਲ ਗਈ, ਪਰਿਵਾਰ ਵੀ ਭੁੱਲ ਗਿਆ, ਫਿਰ ਨਹੀਂ ਉਹ ਪਰਵਾਹ ਕਰਦੇ। ਇਹ ਸੰਸਾਰੀ ਤੇ ਝੂਠਾ ਨਸ਼ਾ ਸਾਧ ਸੰਗਤ ਦੀ, ਜਿਹਨੇ ਗੁਰੂ ਨਾਨਕ ਦੇ ਘਰ ਦਾ ਗੁਰਬਾਣੀ ਦਾ ਨਸ਼ਾ ਪੀਤਾ, ਉਹ ਵੀ ਇਸ ਤਰ੍ਹਾਂ ਕਿਤੇ ਕਿਤੇ ਹੋ ਜਾਂਦਾ ਕੰਮ, ਉਹ ਕੰਮ ਦੀ ਪਰਵਾਹ ਨਹੀਂ ਕਰਦੇ ਹੁੰਦੇ ਬਹੁਤੀ ਵਾਰੀ, ਕਿਉਂਕਿ ਇਹ ਕੰਮ ਜਿਹੜਾ ਨਾ ਵਪਾਰ ਨਾਲ ਸੰਬੰਧਿਤ ਨਹੀਂ, ਇਹ ਜੂਏ ਨਾਲ ਸੰਬੰਧਿਤ ਕੰਮ ਹੈ। ਇੱਥੇ ਥੋੜਾ ਜਿਹਾ ਕਦੀ ਕਦੀ, ਚਲੋ ਲਗਾਤਾਰ ਤੇ ਨਹੀਂ ਆਪਾਂ ਸੰਸਾਰ ਵਿੱਚ ਰਹਿਣਾ, ਪਰ ਕਦੀ ਕਦੀ ਤੇ ਬੰਦਾ ਲੀਹਾਂ ਛੱਡ ਕੇ ਖੁੱਲਾ ਵਿਚਰੇ ਨਾ। ਇਹ ਨਹੀਂ ਵੀ ਕੰਮ ਦਾ ਕਾਰੋਬਾਰ ਦੇ ਵਜ੍ਹਾ ਦਿਨ ਰਾਤ, ਤੇ ਫਿਰ ਉਹ ਭਾਲੇ ਮਨੁੱਖ ਵੀ ਉਹ ਅਵਸਥਾ ਬਣ ਜਾਏ। ਇਸ ਕਰਕੇ ਕਹਿੰਦੇ ਉਹ ਪ੍ਰਾਣਾ ਤੇ ਤਰਨ ਲੱਗ ਪੈਂਦੇ ਨੇ, ਬੇਪਰਵਾਹ ਹੋ ਜਾਂਦੇ, ਉਹਨਾਂ ਨੂੰ ਪ੍ਰਾਣ ਤਰਨ ਦੀ ਜਾਚ ਆ ਜਾਂਦੀ ਗੁਰੂ ਦੀ ਕਿਰਪਾ ਦੁਆਰਾ। ਕਾਹਦੇ ਨਾਲ ਤਰਦੇ? ਗੁਰਬਾਣੀ ਨੂੰ ਗਾ ਕੇ। ਹਜ਼ੂਰ ਕਹਿੰਦੇ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਹੈ ਸੁਭਾਓ। ਕਿੰਨੀਆਂ ਪਿਆਰ ਭਰੀਆਂ ਨਸੀਹਤਾਂ, ਬੜੀਆਂ ਸਿੱਖਿਆਵਾਂ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ, ਕਿਵੇਂ ਕਿਵੇਂ ਤੂੰ ਕਰਨਾ, ਕਿੰਨੇ ਕੰਮ ਦੱਸੀ ਜਾ ਰਹੇ ਨੇ ਕਿ ਉਹਦੇ ਵਿੱਚੋਂ ਇੱਕ ਵੀ ਕਰ ਲਿਆ ਤੇ ਤਾਂ ਵੀ ਪਾਰ ਉਤਾਰਾ ਹੋ ਜਾਏ। ਇੰਨਾ ਗਿਆਨ ਕਿਹੜਾ ਗੁਰੂ ਦਏਗਾ, ਇੱਕ ਇੱਕ ਚੀਜ਼ ਕੌਣ ਗੁਰੂ ਦੱਸੇਗਾ। ਜਦੋਂ ਸਤਿਗੁਰਾਂ ਦੇ ਜੀਵਨ ਵੱਲ ਝਾਤੀ ਪਾਉਂਦੇ ਹਾਂ, ਹਜ਼ੂਰ ਸਿੱਖ ਨੂੰ ਕੰਘਾ ਕਰਨ ਦੀ ਜਾਚ ਵੀ ਦੱਸਦੇ, ਦਸਤਾਰ ਬੰਨਣ ਦੀ ਵੀ, ਪਾਉਂਟਾ ਸਾਹਿਬ ਦੀ ਧਰਤੀ ਤੇ ਉੱਥੇ ਗੁਰਦੁਆਰਾ ਦਸਤਾਰ ਸਾਹਿਬ, ਉੱਥੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਪਿਆਰ ਨਾਲ ਬਿਠਾ ਕੇ ਕਹਿੰਦੇ ਸਨ, ਦਸਤਾਰ ਬੰਨ ਮੇਰੇ ਸਾਹਮਣੇ ਬਹਿ, ਮੈਨੂੰ ਕੰਘਾ ਕਰਕੇ ਵਿਖਾ ਕਿਵੇਂ ਕਰੀਦਾ। ਫਿਰ ਦਸਤਾਰ ਬੰਨ ਕੇ ਵਿਖਾ, ਜਦੋਂ ਉਹਨੇ ਬੰਨਣੀ ਫਿਰ ਕਹਿਣਾ ਵੀ ਆਹ ਵਾਲ ਇੱਧਰ ਨੂੰ ਕਰ, ਇੱਧਰ ਕਰ, ਇੱਧਰ। ਕਿੰਨਾ ਨੇੜੇ ਗੁਰੂ ਹੈ, ਕਿੰਨਾ ਪਿਆਰ ਕਰਦਾ ਹੈ, ਇੱਕ ਇੱਕ ਕੰਮ ਦੱਸੀ ਜਾਂਦਾ ਹੈ। ਦਾਤਨ ਨੀਤ ਕਰੇ ਤੂੰ ਦਾਤਨ ਰੋਜ਼ ਕਰਨੀ, ਕੰਘਾ ਦੋਨੋਂ ਵਕਤ ਕਰ, ਦੋਵੇਂ ਟਾਈਮ ਕੰਘਾ ਕਰਨਾ, ਦਸਤਾਰ ਚੁਣੇ ਕਰ ਬੰਨਦੇ, ਦਸਤਾਰ ਚੁਣ ਕੇ ਬੰਨਣੀ, ਟੋਪੀ ਨਹੀਂ ਬਣਾਉਣੀ ਇਹਦੀ। ਇਹ ਗੁਰੂ ਦਾ ਸਿੱਖ ਨਾਲ ਬਹੁਤਾ ਸਨੇਹ ਪਿਆਰ ਹੈ, ਇਸ ਕਰਕੇ ਇੱਥੇ ਵੀ ਕਹਿ ਰਹੇ ਨੇ। ਇੱਕ ਹੋਰ ਸਿੱਖਿਆ ਬਖਸ਼ਿਸ਼ ਕੀਤੀ, ਕਹਿੰਦੇ ਆਠ ਪਹਿਰ ਪ੍ਰਭ ਪੇਖ ਹੋਨੇਰਾ। ਆਪਣੇ ਅਕਾਲ ਪੁਰਖ ਨੂੰ ਕਹਿੰਦੇ ਅੱਠੇ ਪੈਰ ਕੋਲ ਸਮਝਣਾ ਕਰੋ, ਨੇੜੇ ਵੇਖੋ ਉਸ ਨੂੰ ਕਿ ਤੁਹਾਡੇ ਕੋਲ ਹੈ। ਇਹਦੀ ਕਿਉਂ ਜ਼ਰੂਰਤ ਹੈ ਸਤਿਗੁਰੂ ਜੀ? ਹਜ਼ੂਰ ਕਹਿੰਦੇ ਮਿਟੈ ਅਗਿਆਨ ਬਿਨ ਸੈ ਅੰਧੇਰਾ। ਆ ਤੇਰੇ ਮਨ ਦੇ ਵਿੱਚ ਜਿਹੜਾ ਬੇਵਿਸ਼ਵਾਸੀ ਦਾ ਅਗਿਆਨ ਹੈ ਨਾ ਗੁਰੂ ਤੇ, ਕਦੀ ਵਿਸ਼ਵਾਸ ਬਣਦਾ ਕਦੀ ਫਿਰ ਖਿਲਰ ਜਾਂਦਾ, ਕਦੀ ਭਰੋਸਾ ਬਣਦਾ, ਥੋੜੀ ਜਿਹੀ ਘਟਨਾ ਵਾਪਰਦੀ ਫਿਰ ਹਿੱਲ ਜਾਂਦਾ ਸਾਰਾ ਕੁਝ। ਇਹ ਕਹਿੰਦੇ ਬਿਣਸ ਜਾਏਗਾ ਜੇ ਤੂੰ ਨਿਰੰਤਰ ਗੈਬ ਰਹਿਤ ਸਿਮਰਨ ਕਰੇਗਾ। ਇਹਦੇ ਵਿੱਚ ਮਿਟੈ ਅਗਿਆਨ ਤੇ ਬਿਣਸੈ ਅੰਧੇਰਾ, ਤੇਰੀ ਜ਼ਿੰਦਗੀ ਦਾ ਹਨੇਰਾ ਜਿਹੜਾ ਹੈ ਅਗਿਆਨ ਔਰ ਬੇਭਰੋਸਗੀ ਦਾ ਹਨੇਰਾ ਮਿਟ ਜਾਏਗਾ। ਹਜ਼ੂਰ ਕਹਿੰਦੇ ਸੁਣ ਉਪਦੇਸ਼ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ। ਉਪਦੇਸ਼ ਨੂੰ ਪਹਿਲਾਂ ਸੁਣ ਕੇ ਕੰਨਾਂ ਦੁਆਰਾ ਔਰ ਦਿਮਾਗ ਦੁਆਰਾ, ਇਹ ਦਰਵਾਜ਼ਾ ਹੈ, ਸੁਣਨਾ ਹੈ ਧਿਆਨ ਨੇ। ਧਿਆਨ ਜਿਹੜਾ ਹੈ ਹੱਥਾਂ ਵਰਗਾ ਹੈ, ਜਿਵੇਂ ਆਪਾਂ ਸ਼ਬਦ ਸੁਣਨੇ ਆ ਨਾ, ਗੁਰਬਾਣੀ ਸੁਣੀ ਦੀ, ਕੀਰਤਨ, ਵਿਚਾਰ, ਤਾਂ ਸੁਣਿਆ ਕਾਹਦੇ ਨਾਲ ਜਾਂਦਾ? ਕੰਨਾਂ ਨਾਲ ਤੇ ਧਿਆਨ ਨਾਲ, ਉਹਦੇ ਨਾਲ ਸੁਣ ਲਈਦਾ, ਦਿਮਾਗ ਸੁਣਦਾ। ਇੱਥੇ ਇੱਕ ਗਲਤੀ ਹੋ ਜਾਂਦੀ ਹੈ। ਗਲਤੀ ਕੀ ਹੁੰਦੀ? ਵੀ ਧਿਆਨ ਨਾਲ ਸੁਣੀਦਾ ਤੇ ਧਿਆਨ ਵਿੱਚ ਹੀ ਰੱਖ ਲਈਦਾ, ਬਸ ਉਹ ਗਲਤੀ ਹੈ। ਧਿਆਨ ਵਿੱਚ ਨਹੀਂ ਰੱਖਣਾ ਇਸ, ਧਿਆਨ ਦੁਆਰਾ ਸੁਣਨਾ ਹੈ, ਧਿਆਨ ਵਿੱਚ ਸਟੋਰ ਨਹੀਂ ਕਰਨਾ, ਉਹਨੂੰ ਅੱਗੇ ਉਡੇਲ ਦੇਣਾ ਹੈ ਹਿਰਦੇ ਵਿੱਚ, ਡੂੰਘੇ ਥਾਂ ਤੇ ਉਹਨੂੰ ਹਿਰਦੇ ਵਿੱਚ ਉਡੇਲ ਦੇਣਾ। ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਆਦਮੀ ਸਾਰੀ ਉਮਰ ਹੱਥ ਵਿੱਚ ਪ੍ਰਸ਼ਾਦਾ ਫੜੀ ਰੱਖੇ, ਨਾਲੇ ਕਲਪੀ ਜਾਏ ਮੇਰੀ ਭੁੱਖ ਨਹੀਂ ਜਾਂਦੀ। ਭੁੱਖ ਕਿਵੇਂ ਜਾਏ? ਹੱਥ ਵਿੱਚ ਤੂੰ ਫੜਿਆ। ਉਹ ਕਹੇਗਾ ਜੀ ਹੱਥ ਵਿੱਚ ਨਾ ਫੜਾਂ ਪ੍ਰਸ਼ਾਦਾ, ਹੱਥ ਵਿੱਚ ਫੜ ਪਰ ਮੂੰਹ ਵਿੱਚ ਵੀ ਪਾ। ਹੱਥ ਵਿੱਚ ਫੜਿਆ ਭੁੱਖ ਨਹੀਂ ਹਟਣੀ, ਹੱਥ ਵਿੱਚ ਫੜਿਆ ਤੇਰੀ ਭੁੱਖ ਨਹੀਂ ਜਾਏਗੀ, ਕੱਲਾ ਸੁਣਿਆ ਤੈਨੂੰ ਤ੍ਰਿਪਤੀ ਨਹੀਂ ਆਉਣੀ। ਸੁਣਨ ਤੋਂ ਬਾਅਦ ਅੰਦਰ ਧਾਰਨ ਕਰ ਲੈ, ਹਿਰਦੇ ਵਿੱਚ ਧਾਰਨ ਕਰ ਲੈ। ਹੁਣ ਕਿਸੇ ਨੇ ਪੁੱਛਿਆ ਹਿਰਦਾ ਕਿੱਥੇ ਵੇ ਜੀ? ਜੋਗੀਆਂ ਵਾਲੇ ਹਿਰਦੇ ਦੀ ਗੱਲ ਛੱਡੋ, ਉਹ ਤੇ ਗੱਲ ਹੋਰ ਤਰ੍ਹਾਂ ਦੀ। ਹਿਰਦਾ ਪਤਾ ਲੱਗ ਜਾਏਗਾ ਕਿੱਥੇ ਹੈ। ਹਿਰਦਾ ਉੱਥੇ ਹੈ ਜਿੱਥੇ ਸਾਡੇ ਬੱਚੇ ਦੀ ਯਾਦ ਵਸਦੀ ਹੈ, ਉਹ ਹੈ ਹਿਰਦਾ, ਅਦ੍ਰਿਸ਼ਟ ਹੈ। ਜਿੱਥੇ ਬੰਦਾ ਆਪਣੀ ਇਸਤਰੀ ਦਾ ਧਿਆਨ ਕਰਦਾ, ਆਪਣੇ ਘਰ ਦਾ ਧਿਆਨ ਕਰਦਾ, ਆਪਣੀ ਦੁਕਾਨ ਦਾ ਧਿਆਨ ਕਰਦਾ, ਆਪਣੇ ਕੱਪੜਿਆਂ ਨੂੰ ਯਾਦ ਰੱਖਦਾ, ਜਿਸ ਡੂੰਘੇ ਥਾਂ ਤੇ ਕਿੰਨੇ ਹਨ, ਕਿਹੜੀ ਕਿਹੜੀ ਥਾਂ ਤੇ ਪਏ, ਆਪਣੇ ਬੈਂਕ ਬੈਲੈਂਸ ਦਾ ਜਿੱਥੇ ਧਿਆਨ ਰੱਖਦਾ, ਹਿਰਦਾ ਉਹ ਹੀ ਹੈ। ਉਹ ਜਿੱਥੇ ਹੈ ਤੁਸੀਂ ਵੇਖ ਲੈਣਾ, ਦੱਸਣ ਦੀ ਲੋੜ ਨਹੀਂ। ਸਾਨੂੰ ਪਤਾ ਹਿਰਦਾ ਕਿੱਥੇ ਹੈ, ਸਾਨੂੰ ਪਤਾ ਹਿਰਦੇ ਦੇ ਵਿੱਚ ਕਈ ਚੀਜ਼ਾਂ ਅਸੀਂ ਅਜੇ ਵੀ ਦਬਾ ਕੇ ਰੱਖੀਆਂ ਨੇ ਜਿਹਦਾ ਕਿਸੇ ਨੂੰ ਪਤਾ ਨਹੀਂ। 20-20 ਸਾਲਾਂ ਤੋਂ, 30-30 ਸਾਲਾਂ ਤੋਂ ਪਤੀ ਪਤਨੀ ਇਕੱਠੇ ਰਹਿ ਰਹੇ ਨੇ ਸਮਾਜਿਕ ਤੌਰ ਤੇ, ਪਰ ਸਾਡੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਕੀ ਹੈ, ਉਹ ਪਤੀ ਨੂੰ ਪਤਾ ਹੈ ਆਪਣਾ, ਤੇ ਪਤਨੀ ਨੂੰ ਆਪਣਾ ਪਤਾ ਹੈ, ਉਹ ਹੈ ਹਿਰਦਾ। ਉੱਥੇ ਜਿੱਦਣ ਨਾਮ ਗਿਆ, ਜੇ ਤਬਦੀਲੀ ਨਾ ਆਵੇ ਤੇ ਦੇਖ ਲੈਣਾ, ਉੱਥੇ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਸੁਣ ਲੈਣਾ ਤੇ ਸੁਣੀ ਰੱਖਣਾ। ਸੁਣਨਾ ਇੱਕ ਅਤਿ ਵੱਡਾ ਕਰਮ ਹੈ, ਬਹੁਤ ਵੱਡਾ, ਕਿਉਂਕਿ ਸ਼ੁਰੂਆਤ ਇੱਥੋਂ ਹੈ। ਦਰਵਾਜ਼ਾ ਇਹ ਹੈ ਕੁਝ ਅੰਦਰ ਜਾਣ ਦਾ, ਇਹਦੇ ਤੋਂ ਬਿਨਾਂ ਜਾਏਗਾ ਨਹੀਂ, ਸੁਣਨ ਤੋਂ ਬਿਨਾਂ। ਪਰ ਇਹਦੇ ਤੋਂ ਅੱਗੇ ਕਹਿੰਦੇ ਸੁਣ ਉਪਦੇਸ਼, ਗੁਰੂ ਦੇ ਉਪਦੇਸ਼ ਨੂੰ ਸੁਣੋ, ਹਿਰਦੈ ਬਸਾਵੋ, ਫਿਰ ਉਹਨੂੰ ਹਿਰਦੇ ਵਿੱਚ ਵਸਾ ਲਵੋ। ਮਨ ਇੱਛੇ ਨਾਨਕ ਫਲ ਪਾਵੋ, ਫਿਰ ਤੂੰ ਦਾਵਾ ਤੇ ਨਹੀਂ ਪਰ ਗੱਲ ਪੱਕੀ ਹੈ, ਫਿਰ ਤੂੰ ਨਹੀਂ ਕਹੇਗਾ ਵੀ ਮੈਂ ਕਿਹਾ ਤੇ ਨਹੀਂ ਹੁੰਦਾ, ਫਿਰ ਹੋ ਜਾਏਗਾ ਉਸ ਵੇਲੇ। ਮਨ ਇੱਛੇ ਨਾਨਕ ਫਲ ਪਾਵੋ, ਇਹ ਸਾਰੇ ਜੋ ਕਰਮ ਕਹੇ ਨੇ ਇਹਨਾਂ ਦਾ ਫਲ ਕੀ ਹੈ? ਹਜ਼ੂਰ ਕਹਿੰਦੇ ਹਲਤ ਪਲਤ ਦੋਏਲੇ ਹੋ ਸਵਾਰ। ਹਲਤ ਦਾ ਅਰਥ ਹੈ ਦੁਨੀਆਂ ਸੰਸਾਰ, ਪਲਤ ਦਾ ਅਰਥ ਹੈ ਜਦੋਂ ਸੰਸਾਰ ਛੁੱਟ ਗਿਆ, ਉਹ ਵੀ ਸਵਾਰਿਆ ਗਿਆ, ਇਹ ਜਗਤ ਵੀ ਸਵਾਰਿਆ ਗਿਆ। ਰਾਮ ਨਾਮ ਅੰਤਰ ਉਰ ਧਾਰ, ਉਰ ਦੇ ਅਰਥ ਫਿਰ ਹਿਰਦਾ ਨੇ, ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈ, ਟਿਕਾ ਲੈ। ਦਿਮਾਗ ਸੁਣਦਾ, ਇੱਥੇ ਇੱਕ ਗਲਤੀ ਹੋ ਜਾਂਦੀ ਹੈ। ਗਲਤੀ ਕੀ ਹੁੰਦੀ? ਵੀ ਧਿਆਨ ਨਾਲ ਸੁਣੀਦਾ ਤੇ ਧਿਆਨ ਵਿੱਚ ਹੀ ਰੱਖ ਲਈਦਾ, ਬਸ ਉਹ ਗਲਤੀ ਹੈ। ਧਿਆਨ ਵਿੱਚ ਨਹੀਂ ਰੱਖਣਾ ਇਸ, ਧਿਆਨ ਦੁਆਰਾ ਸੁਣਨਾ ਹੈ, ਧਿਆਨ ਵਿੱਚ ਸਟੋਰ ਨਹੀਂ ਕਰਨਾ, ਉਹਨੂੰ ਅੱਗੇ ਉਡੇਲ ਦੇਣਾ ਹਿਰਦੇ ਵਿੱਚ, ਡੂੰਘੇ ਥਾਂ ਤੇ ਉਹਨੂੰ ਹਿਰਦੇ ਵਿੱਚ ਉਡੇਲ ਦੇਣਾ। ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਆਦਮੀ ਸਾਰੀ ਉਮਰ ਹੱਥ ਵਿੱਚ ਪ੍ਰਸ਼ਾਦਾ ਫੜੀ ਰੱਖੇ, ਨਾਲੇ ਕਲਪੀ ਜਾਏ ਮੇਰੀ ਭੁੱਖ ਨਹੀਂ ਜਾਂਦੀ। ਭੁੱਖ ਕਿਵੇਂ ਜਾਏ? ਹੱਥ ਵਿੱਚ ਤੂੰ ਫੜਿਆ। ਉਹ ਕਹੇਗਾ ਜੀ ਹੱਥ ਵਿੱਚ ਨਾ ਫੜਾਂ ਪ੍ਰਸ਼ਾਦਾ, ਹੱਥ ਵਿੱਚ ਫੜ ਪਰ ਮੂੰਹ ਵਿੱਚ ਵੀ ਪਾ। ਹੱਥ ਵਿੱਚ ਫੜਿਆ ਭੁੱਖ ਨਹੀਂ ਹਟਣੀ, ਹੱਥ ਵਿੱਚ ਫੜਿਆ ਤੇਰੀ ਭੁੱਖ ਨਹੀਂ ਜਾਏਗੀ, ਕੱਲਾ ਸੁਣਿਆ ਤੈਨੂੰ ਤ੍ਰਿਪਤੀ ਨਹੀਂ ਆਉਣੀ, ਸੁਣਨ ਤੋਂ ਬਾਅਦ ਅੰਦਰ ਧਾਰਨ ਕਰ ਲੈ, ਹਿਰਦੇ ਵਿੱਚ ਧਾਰਨ ਕਰ ਲੈ। ਹੁਣ ਕਿਸੇ ਨੇ ਪੁੱਛਿਆ ਹਿਰਦਾ ਕਿੱਥੇ ਵੇ ਜੀ? ਜੋਗੀਆਂ ਵਾਲੇ ਹਿਰਦੇ ਦੀ ਗੱਲ ਛੱਡੋ, ਤੇ ਗੱਲ ਹੋਰ ਤਰ੍ਹਾਂ ਦੀ। ਹਿਰਦਾ ਪਤਾ ਲੱਗ ਜਾਏਗਾ ਕਿੱਥੇ ਹੈ। ਹਿਰਦਾ ਉੱਥੇ ਹੈ ਜਿੱਥੇ ਸਾਡੇ ਬੱਚੇ ਦੀ ਯਾਦ ਵਸਦੀ ਹੈ, ਉਹ ਹੈ ਹਿਰਦਾ, ਅਦ੍ਰਿਸ਼ਟ ਹੈ। ਜਿੱਥੇ ਬੰਦਾ ਆਪਣੀ ਇਸਤਰੀ ਦਾ ਧਿਆਨ ਕਰਦਾ, ਆਪਣੇ ਘਰ ਦਾ ਧਿਆਨ ਕਰਦਾ, ਆਪਣੀ ਦੁਕਾਨ ਦਾ ਧਿਆਨ ਕਰਦਾ, ਆਪਣੇ ਕੱਪੜਿਆਂ ਨੂੰ ਯਾਦ ਰੱਖਦਾ, ਜਿਸ ਡੂੰਘੇ ਥਾਂ ਤੇ ਕਿੰਨੇ ਹਨ, ਕਿਹੜੀ ਕਿਹੜੀ ਥਾਂ ਤੇ ਪਏ, ਆਪਣੇ ਬੈਂਕ ਬੈਲੈਂਸ ਦਾ ਜਿੱਥੇ ਧਿਆਨ ਰੱਖਦਾ, ਹਿਰਦਾ ਉਹੀ ਹੈ। ਉਹ ਜਿੱਥੇ ਹੈ ਤੁਸੀਂ ਵੇਖ ਲੈਣਾ, ਦੱਸਣ ਦੀ ਲੋੜ ਨਹੀਂ। ਸਾਨੂੰ ਪਤਾ ਹਿਰਦਾ ਕਿੱਥੇ ਹੈ, ਸਾਨੂੰ ਪਤਾ ਹਿਰਦੇ ਦੇ ਵਿੱਚ ਕਈ ਚੀਜ਼ਾਂ ਅਸੀਂ ਅਜੇ ਵੀ ਦਬਾ ਕੇ ਰੱਖੀਆਂ ਨੇ ਜਿਹਦਾ ਕਿਸੇ ਨੂੰ ਪਤਾ ਨਹੀਂ। 20-20 ਸਾਲਾਂ ਤੋਂ 30-30 ਸਾਲਾਂ ਤੋਂ ਪਤੀ ਪਤਨੀ ਇਕੱਠੇ ਰਹਿ ਰਹੇ ਨੇ ਸਮਾਜਿਕ ਤੌਰ ਤੇ, ਪਰ ਸਾਡੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਕੀ ਹੈ, ਉਹ ਪਤੀ ਨੂੰ ਪਤਾ ਹੈ ਆਪਣਾ, ਤੇ ਪਤਨੀ ਨੂੰ ਆਪਣਾ ਪਤਾ ਹੈ, ਉਹ ਹੈ ਹਿਰਦਾ। ਉੱਥੇ ਜਿੱਦਣ ਨਾਮ ਗਿਆ, ਜੇ ਤਬਦੀਲੀ ਨਾ ਆਵੇ ਤੇ ਦੇਖ ਲੈਣਾ, ਉੱਥੇ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਸੁਣ ਲੈਣਾ ਤੇ ਸੁਣੀ ਰੱਖਣਾ। ਸੁਣਨਾ ਇੱਕ ਅਤਿ ਵੱਡਾ ਕਰਮ ਹੈ, ਬਹੁਤ ਵੱਡਾ, ਕਿਉਂਕਿ ਸ਼ੁਰੂਆਤ ਇੱਥੋਂ ਹੈ, ਦਰਵਾਜ਼ਾ ਇਹ ਹੈ ਕੁਝ ਅੰਦਰ ਜਾਣ ਦਾ। ਇਹਦੇ ਤੋਂ ਬਿਨਾਂ ਜਾਏਗਾ ਨਹੀਂ, ਸੁਣਨ ਤੋਂ ਬਿਨਾਂ। ਪਰ ਇਹਦੇ ਤੋਂ ਅੱਗੇ ਕਹਿੰਦੇ ਸੁਣ ਉਪਦੇਸ਼, ਗੁਰੂ ਦੇ ਉਪਦੇਸ਼ ਨੂੰ ਸੁਣੋ, ਹਿਰਦੈ ਵਸਾਵੋ, ਫਿਰ ਉਹਨੂੰ ਹਿਰਦੇ ਵਿੱਚ ਵਸਾ ਲਵੋ। ਮਨ ਇੱਛੇ ਨਾਨਕ ਫਲ ਪਾਵੋ, ਫਿਰ ਤੂੰ ਦਾਵਾ ਤੇ ਨਹੀਂ ਪਰ ਗੱਲ ਪੱਕੀ ਹੈ, ਫਿਰ ਤੂੰ ਨਹੀਂ ਕਹੇਗਾ ਵੀ ਮੈਂ ਕਿਹਾ ਤੇ ਨਹੀਂ ਹੁੰਦਾ, ਫਿਰ ਹੋ ਜਾਏਗਾ ਉਸੇ ਵੇਲੇ। ਮਨ ਇੱਛੇ ਨਾਨਕ ਫਲ ਪਾਵੋ, ਇਹ ਸਾਰੇ ਜੋ ਕਰਮ ਕਹੇ ਨੇ ਇਹਨਾਂ ਦਾ ਫਲ ਕੀ ਹੈ? ਹਜ਼ੂਰ ਕਹਿੰਦੇ ਹਲਤ ਪਲਤ ਦੋਏਲੇ ਹੋ ਸਵਾਰ। ਹਲਤ ਦਾ ਅਰਥ ਹੈ ਦੁਨੀਆਂ ਸੰਸਾਰ, ਪਲਤ ਦਾ ਅਰਥ ਹੈ ਜਦੋਂ ਸੰਸਾਰ ਛੁੱਟ ਗਿਆ ਉਹ ਵੀ ਸਵਾਰਿਆ ਗਿਆ, ਇਹ ਜਗਤ ਵੀ ਸਵਾਰਿਆ ਗਿਆ। ਰਾਮ ਨਾਮ ਅੰਤਰ ਉਰ ਧਾਰ, ਉਰ ਦੇ ਅਰਥ ਫਿਰ ਹਿਰਦਾ ਨੇ, ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈ, ਟਿਕਾ ਲੈ। ਪੂਰੇ ਗੁਰ ਕੀ ਹੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ। ਗੁਰੂ ਵੀ ਦੋ ਤਰ੍ਹਾਂ ਦੇ ਨੇ, ਇੱਕ ਪੂਰਾ ਇੱਕ ਅਧੂਰਾ। ਇਹ ਨਾ ਸਮਝਣਾ ਜਿਹੜਾ ਗੁਰੂ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਦੇਦਾ ਉਹ ਪੂਰਾ ਗੁਰੂ ਹੈ, ਇਹ ਤਾਂ ਰਾਹ ਵਿੱਚ ਵੀ ਹੋ ਜਾਂਦਾ। ਪੂਰਾ ਗੁਰੂ ਕੁਝ ਹੋਰ ਵੀ ਦਿੰਦਾ ਹੈ ਜੋ ਅਸੀਂ ਨਹੀਂ ਮੰਗਣਾ ਚਾਹੁੰਦੇ। ਇਹ ਦਾਤਾਂ ਤੇ ਗੁਰੂ ਸਾਨੂੰ ਤਾਂ ਦਿੰਦਾ ਵੀ ਕੋਲ ਤੇ ਆਉਣ, ਇੱਕ ਵਾਰੀ ਨੇੜੇ ਆਉਣ, ਫਿਰ ਇਹਨਾਂ ਨੂੰ ਮੈਂ ਸਮਝਾਵਾਂਗਾ ਵੀ ਅਸਲੀ ਚੀਜ਼ ਕਿਹੜੀ। ਫਿਰ ਅਸਲੀ ਚੀਜ਼ ਦਏਗਾ ਗੁਰੂ ਜੋ ਜੋ ਦੇਣਾ ਚਾਹੁੰਦਾ। ਅਜੇ ਅਸੀਂ ਉਹ ਹੀ ਲੈ ਰਹੇ ਹਾਂ ਜੋ ਅਸੀਂ ਚਾਹੁੰਦੇ ਹਾਂ, ਅਜੇ ਉਹ ਨਹੀਂ ਲਿਆ ਜੋ ਗੁਰੂ ਦੇਣਾ ਚਾਹੁੰਦੇ। ਪੂਰੇ ਗੁਰੂ ਦੀ ਜਿਹੜੀ ਦੀਖਿਆ ਹੈ ਨਾ, ਦੀਖਿਆ ਦਾ ਅਰਥ ਹੈ ਨਾਮ ਲੈਣਾ, ਖਿਆਲ ਰੱਖਣਾ। ਦੀਖਿਆ ਸ਼ਬਦ ਜਿਹੜਾ ਨਾ, ਦੀਖਿਆ ਦਾ ਸੰਬੰਧ ਹੈ ਗੁਰੂ ਕੋਲੋਂ ਨਾਮ ਲੈਣਾ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਗੁਰੂ ਕੋਲੋਂ ਨਾਮ ਲੈਂਦਾ, ਪੰਜ ਸਰੀਰਾਂ ਪੰਜ ਪਿਆਰਿਆਂ ਦੇ ਰਾਹੀਂ, ਉਹਨੂੰ ਕਹਿੰਦੇ ਸਿੱਖ ਦੀਕਸ਼ਿਤ ਹੋ ਗਿਆ, ਦੀਕਸ਼ਿਤ ਹੋ ਗਿਆ, ਇਹਨੇ ਦੀਖਿਆ ਲਈ ਹੈ। ਇਹ ਕਹਿੰਦੇ ਪੂਰੇ ਗੁਰੂ ਦੀ ਜਿਹੜੀ ਦੀਖਿਆ ਨਾ, ਉਹ ਪੂਰੀ ਹੈ। ਪੂਰੀ ਦਾ ਅਰਥ ਹੈ ਅਧੂਰੀ ਨਹੀਂ, ਜਿਵੇਂ ਦਵਾਈ ਅੱਧੀ ਮਿੱਠੀ ਤੇ ਅੱਧੀ ਕੌੜੀ, ਸਾਰੀ ਨੂੰ ਮਿਲਾ ਕੇ ਉਹ ਪੂਰੀ ਬਣਦੀ। ਉਹਦੇ ਵਿੱਚ ਇਹ ਨਹੀਂ ਵੀ ਕੌੜੀ ਨੂੰ ਸਿੱਟ ਦਿਓ ਤੇ ਮਿੱਠੀ ਖਾ ਜਾਓ, ਇਹ ਅਧੂਰੇ ਗੁਰੂ ਦੀ ਦਵਾਈ ਹੈ। ਉਹ ਮਿੱਠੀ ਮਿੱਠੀ ਖਵਾਉਂਦਾ, ਕੌੜੀ ਕਹਿੰਦਾ ਨਾ ਖਾਓ। ਪੂਰੇ ਗੁਰੂ ਦੀ ਦਵਾਈ ਪੂਰੀ ਖਾਣੀ ਪੈਂਦੀ ਹੈ, ਕੌੜੀ ਵੀ ਖਾਣੀ ਪੈਂਦੀ, ਮਿੱਠੀ ਵੀ, ਦੋਵੇਂ ਚੀਜ਼ਾਂ। ਇੱਥੇ ਕਹਿੰਦੇ ਉਹਦੀ ਜਿਹੜੀ ਦਿਖਿਆ ਨਾ ਗੁਰੂ ਦੀ, ਉਹ ਪੂਰੀ ਹੈ। ਪੂਰੇ ਗੁਰ ਕੀ ਪੂਰੀ ਦਿਖਿਆ, ਤੇ ਕਿਹਦੇ ਮਨ ਵਿੱਚ ਵਸਦੀ ਹੈ? ਸਤਿਗੁਰੂ ਕਹਿੰਦੇ ਜਿਹਦੇ ਮਨ ਦੇ ਵਿੱਚ ਵਸ ਗਏ ਨਾ, ਜਿਸ ਮਨ ਵਸੈ ਜਿਹਦੇ ਮਨ ਵਿੱਚ ਵਸੀਏ ਉਹ ਵਸਣ ਤੋਂ ਪਹਿਲਾਂ ਤਿਸ ਸਾਚ ਪ੍ਰੀਖਿਆ। ਪ੍ਰੀਖਿਆ ਸ਼ਬਦ ਦੀ ਵਿਆਖਿਆ ਦੀ ਲੋੜ ਨਹੀਂ, ਮੇਰੇ ਖਿਆਲ ਵਿੱਚ ਪ੍ਰੀਖਿਆ ਤੁਸੀਂ ਸਾਰਿਆਂ ਨੇ ਦਿੱਤੀ ਹੋਣੀ ਹੈ। ਪ੍ਰੀਖਿਆ ਦਾ ਅਰਥ ਟੈਸਟ, ਕਿ ਜੋ ਸਾਲ ਵਿੱਚ ਕੀਤਾ ਹੈ ਉਹਨੂੰ ਕੀ ਆਉਂਦਾ ਹੈ। ਇਗਜ਼ਾਮ ਟੈਸਟ ਲੈ ਜਾਂਦੇ ਨੇ, ਸਿੱਧੇ ਹੈ ਸ਼ਬਦ ਪੰਜਾਬੀ ਦਾ, ਇੰਗਲਿਸ਼ ਦਾ ਉਹਨੂੰ ਪੇਪਰ ਕਹਿੰਦੇ ਨੇ, ਪਿੰਡਾਂ ਵਾਲੇ ਪੇਪਰ ਹੋਣੇ ਨੇ। ਕਹਿੰਦੇ ਉਹਦੀ ਪ੍ਰੀਖਿਆ ਲੈਂਦਾ ਗੁਰੂ, ਤੇ ਪ੍ਰੀਖਿਆ ਦੇ ਅਰਥ ਹੁੰਦੇ ਨੇ ਜੋ ਪਹਿਲਾਂ ਲੀਕ ਨਾ ਹੋ ਜਾਏ। ਕੁਐਸਚਨ ਪੇਪਰ ਜਿਹੜਾ ਹੈ ਉਹ ਲੀਕ ਨਹੀਂ ਕੀਤਾ ਜਾਂਦਾ। ਜਿਹੜਾ ਟੀਚਰ ਉਹ ਸਾਰਾ ਕੁਝ ਪੜ੍ਹਾ ਦੇਗਾ, ਸਭ ਕੁਝ ਪੜ੍ਹਾ ਦੇਗਾ, ਪਰ ਇਹ ਨਹੀਂ ਦੱਸੇਗਾ ਵੀ ਟੈਸਟ ਵਿੱਚ ਕੀ ਆਉਣਾ। ਜੇ ਉਹ ਦੱਸਦਾ ਤੇ ਇਮਾਨਦਾਰ ਨਹੀਂ ਹੈ। ਉਹ ਕੁਐਸਚਨ ਨਹੀਂ ਦੱਸੇਗਾ 10-12, ਸਾਰਾ ਸਾਲ ਪੜ੍ਹਾਉਂਦਾ ਰਹੇਗਾ, ਇੱਕ ਇੱਕ ਚੀਜ਼ ਸਮਝਾਏਗਾ, ਇਹਦੇ ਅਰਥ ਆਹ ਨੇ, ਇਹਦੇ ਆਹ ਨੇ। ਇੱਕ ਹੋਰ ਉਸ ਟੀਚਰ ਦੇ ਉੱਤੇ ਪਾਬੰਦੀ ਹੈ, ਜੇ ਉਹ ਇਮਾਨਦਾਰੀ ਨਾਲ ਕਰੇ ਕਿ ਜਦੋਂ ਤੇਰੇ ਵਿਦਿਆਰਥੀ ਨੇ ਟੈਸਟ ਦੇਣਾ ਤੂੰ ਇਹਨੂੰ ਦੱਸਣਾ ਕੁਝ ਨਹੀਂ ਵੀ ਇਹ ਕੀ ਹੈ। ਇਹ ਵੀ ਪੂਰਾ ਗੁਰੂ ਕਰਦਾ। ਜਦੋਂ ਸਾਡੇ ਜੀਵਨ ਵਿੱਚ ਕੁਝ ਇਸ ਤਰ੍ਹਾਂ ਦਾ ਵਾਪਰੇ ਨਾ ਜਿਹਦੇ ਅਰਥ ਨਾ ਲੱਭਣ, ਪਤਾ ਨਾ ਲੱਗੇ ਕਿਉਂ ਹੋ ਰਿਹਾ, ਉਹ ਟੈਸਟ ਖਿਆਲ ਰੱਖਣ। ਉੱਥੇ ਗੁਰੂ ਦੱਸੇਗਾ ਵੀ ਨਹੀਂ, ਅਸੀਂ ਬੜੇ ਹੁਕਮਨਾਮੇ ਲੈਂਦੇ ਹਾਂ ਜੀ ਦੱਸੋ ਜੀ ਕਰੋ, ਨਹੀਂ ਦੱਸੇਗਾ। ਜੇ ਦੱਸ ਦਿੱਤਾ ਤੇ ਉਹ ਟੈਸਟ ਨਹੀਂ ਰਿਹਾ, ਫਿਰ ਟੈਸਟ ਕਾਹਦਾ ਹੋਇਆ। ਕਈ ਜੀਵਨ ਵਿੱਚ ਐਸੀਆਂ ਥਾਵਾਂ ਆਉਂਦੀਆਂ ਨੇ ਜਿੱਥੇ ਸਿੱਖ ਵਾਰ ਵਾਰ ਗੁਰੂ ਤੋਂ ਪੁੱਛਦਾ ਇਹ ਕਿਉਂ, ਮੇਰੇ ਵਿੱਚ ਕੀ ਨੁਕਸ ਹੈ, ਮੈਂ ਕੀ ਪਾਪ ਕੀਤਾ, ਮੈਨੂੰ ਕਾਹਦੀ ਸਜ਼ਾ ਹੈ। ਗੁਰੂ ਮੂਕ ਉੱਥੇ ਹੋ ਜਾਏਗਾ, ਚੁੱਪ, ਬਿਲਕੁਲ ਬੋਲੇਗਾ ਨਹੀਂ, ਕਿਉਂਕਿ ਜੇ ਉਹ ਬੋਲਦਾ ਤੇ ਸੰਵਿਧਾਨ ਭੰਗ ਹੁੰਦਾ ਟੈਸਟ ਦਾ, ਉਹ ਦੱਸੇਗਾ ਨਹੀਂ, ਬਿਲਕੁਲ ਕੁਝ ਨਹੀਂ ਦੱਸੇਗਾ। ਔਰ ਉਹ ਕਦੀ ਵੀ ਨਹੀਂ ਦੱਸੇਗਾ, ਉਹ ਸਿਰਫ ਵਿਦਿਆਰਥੀ ਨੇ ਉਹਨੂੰ ਕਲੀਅਰ ਕਰਨਾ ਔਰ ਟੈਸਟ ਵਿੱਚੋਂ ਨੰਬਰ ਲੈਣੇ ਨੇ ਬਸ। ਹਾਂ, ਇੱਕ ਕੰਮ ਗੁਰੂ ਕਰ ਦਿੰਦਾ ਹੈ, ਜੇ ਸਿੱਖ ਇਮਾਨਦਾਰ ਹੋਵੇ ਤੇ ਜੇ ਕਿਤੇ ਫੇਲ ਹੁੰਦਾ ਹੋਵੇ 4 ਨੰਬਰਾਂ ਤੋਂ, ਮਿਹਨਤ ਕਰਦਾ ਰਿਹਾ ਹੋਵੇ ਸਾਰੀ ਉਮਰ ਤੇ 2-4 ਨੰਬਰ ਕੋਲੋਂ ਲਾ ਕੇ ਕਹਿੰਦਾ ਕੋਈ ਗੱਲ ਨਹੀਂ, ਭਾਵੇਂ 4 ਨੰਬਰ ਘੱਟ ਨੇ ਪਰ ਇਮਾਨਦਾਰੀ ਨਾਲ ਪੜ੍ਹਦਾ ਰਿਹਾ ਪਾਸ ਕਰ ਦਿੰਦਾ। ਤੇ ਜੇ ਬੇਈਮਾਨ ਹੋਵੇ ਵਿਦਿਆਰਥੀ, ਕਦੀ ਆਇਆ ਕਦੀ ਨਾ ਆਇਆ, ਕਦੀ ਕੰਮ ਕੀਤਾ ਕਦੀ ਨਾ ਕੀਤਾ, ਤੇ ਉਹਨੂੰ ਟੀਚਰ ਜਾਣਦਾ ਹੈ ਨਾ, ਜੇ ਉਹਦੇ ਨੰਬਰ ਘੱਟ ਹੋ ਜਾਣ ਉਹਨੂੰ ਨਹੀਂ ਦਏਗਾ ਨੰਬਰ ਕੋਲੋਂ, ਉਹ ਕਹੇਗਾ ਵੀ ਇਹ ਤੇ ਭ੍ਰਿਸ਼ਟ ਸੀ ਪਹਿਲੀ, ਇਹਦੀ ਨੀਅਤ ਹੀ ਕੋਈ ਨਹੀਂ ਸੀ, ਫੇਲ ਕਰਦੇ ਉਸ ਨੂੰ ਪਰਤ ਕੇ ਫਿਰ ਸਾਲ ਲਾਉਣ। ਇਸ ਤਰ੍ਹਾਂ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ, ਇਹ ਗੁਰੂ ਪ੍ਰੀਖਿਆ ਗੁਰੂ ਨੂੰ ਲੈਣੀ ਹੀ ਪੈਂਦੀ। ਔਰ ਜਿੰਨੀ ਵੱਡੀ ਕਲਾਸ ਅਸੀਂ ਚੁਣਦੇ ਹਾਂ ਪ੍ਰੀਖਿਆ ਓਨੀ ਹੀ ਵੱਡੀ ਹੋ ਜਾਂਦੀ, ਖਿਆਲ ਰੱਖਣਾ। ਤੁਸੀਂ ਵੇਖਿਆ ਹੋਏਗਾ ਨਾ ਜਦੋਂ ਵਿਦਿਆਰਥੀ ਨਵਾਂ ਅਟੈਂਡ ਕਰਦਾ ਨਵਾਂ ਕੋਰਸ, ਤੇ ਪਹਿਲਾਂ 100 ਵਾਰੀ ਸੋਚਦਾ ਵੀ ਕਰ ਲਾਂਗਾ ਕਿ ਨਹੀਂ। ਅਸੀਂ ਕੋਰਸ ਬੜੇ ਵੱਡੇ ਚੁਣ ਲੈਂਦੇ ਹਾਂ ਤੇ ਝਟਕਾ ਪਹਿਲਾਂ ਹੀ ਸਾਧ ਸੰਗਤ ਲੱਗਦਾ। ਤਾਂ ਹੀ ਭਾਈ ਮੰਝ ਜੀ ਨੇ ਕਿਹਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਜਦੋਂ ਉਹਨਾਂ ਕਿਹਾ ਵੀ 10 ਭਾਈ ਮੰਝ ਜੀ ਤੁਸੀਂ ਬਹੁਤ ਸੇਵਾ ਕੀਤੀ, ਕੁਝ ਦਿਓ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭਾਈ ਮੰਝ ਉਹਨਾਂ ਜਵਾਬ ਦਿੱਤਾ, ਕਹਿੰਦੇ ਮਹਾਰਾਜ ਹੁਣ ਮੰਗੀਏ ਕੀ, ਕਿਉਂਕਿ ਆਨੰਦ ਆ ਗਿਆ ਜਿਵੇਂ ਆਪਾਂ ਸ਼ੁਰੂ ਵਿੱਚ ਕਿਹਾ ਸੀ। ਕਹਿੰਦੇ ਨਹੀਂ, ਫਿਰ ਵੀ ਕੁਝ ਮੰਗੋ। ਉਹ ਐਸਾ ਸਿੱਖ ਸੀ ਜਿਹਨੇ ਸਾਡੇ ਵਾਸਤੇ ਮੰਗਿਆ। ਸਾਡੇ ਵਾਸਤੇ ਕੀ ਮੰਗਿਆ ਸੀ? ਇਹ ਮੰਗਿਆ ਸੀ ਵੀ ਜਦੋਂ ਪ੍ਰੀਖਿਆ ਲੈਂਦੇ ਉਹਨਾਂ ਸਵਾਲ ਥੋੜੇ ਜਿਹੇ ਸੌਖੇ ਹੀ ਪਾਇਆ ਕਰੋ, ਇੰਨੇ ਜੋਗਾ ਕੰਮ ਹੈ ਨਹੀਂ ਸਾਡੇ ਵਿੱਚ, ਸਿੱਧੇ ਸਾਧੇ ਜੇ ਸਵਾਲ ਪਾ ਦਿਆ ਕਰੋ, ਚਲੋ ਉਹਨਾਂ ਨੂੰ ਆਪਾਂ ਕੁਝ ਨਾ ਕੁਝ ਠੀਕ ਕਰ ਦਿਆਂਗੇ। ਇਹ ਨਾ ਸੋਚਿਆ ਜੇ ਵੀ ਸਭ ਤੋਂ ਔਖੇ ਮਹਿੰਗੇ ਸਵਾਲ ਜਿਹੜੇ ਨੇ ਉਹ ਪਾਓਗੇ, ਉਹ ਸਾਡੇ ਤੋਂ ਕਲੀਅਰ ਕੋਈ ਨਹੀਂ ਹੋਣੇ। ਇਸ ਕਰਕੇ ਭਾਈ ਮੰਝ ਜੀ ਨੇ ਸਾਡੇ ਵਾਸਤੇ ਸਿੱਖੀ ਸੌਖੀ ਕਰ ਦਿੱਤੀ ਹੈ। ਔਰ ਗੁਰੂ ਜਿਹੜਾ ਹੈ ਉਹ ਫਿਰ ਇੱਕ ਥਾਂ ਤੇ ਸਿੱਖ ਦੇ ਨਾਲ ਵੀ ਖੜਾ ਹੈ, ਉਹਨੂੰ ਰਿਆਇਤ ਵੀ ਦਿੰਦਾ ਹੈ, ਉਹਨੂੰ ਫਿਰ ਦਿੰਦਾ, ਟਾਈਮ ਦੇ ਦਿੰਦਾ, ਇੱਕ ਪੇਪਰ ਰਹਿ ਗਿਆ ਕੰਪਾਰਟਮੈਂਟ, ਚੱਲ ਫਿਰ ਦੇ ਦੇ, ਫਿਰ ਦੇ ਦੇ, ਫਿਰ ਇਸ ਤਰ੍ਹਾਂ ਉਹਨੇ ਅਖੀਰ ਤੇ ਜਾ ਕੇ ਆਪਣੇ ਸਿੱਖ ਨੂੰ ਜ਼ਰੂਰ ਹੀ ਪਾਸ ਕਰਨਾ ਹੈ। ਇੱਥੇ ਕਹਿੰਦੇ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ, ਉਹਦੀ ਪ੍ਰੀਖਿਆ ਲਈ ਜਾਂਦੀ ਹੈ। ਔਰ ਇਸ ਤੋਂ ਅੱਗੇ ਕਹਿੰਦੇ ਮਨ ਧਨ ਨਾਮ ਜਪੋ ਲੇ ਬੁਲਾਏ, ਮਨ ਔਰ ਤਨ ਵਿੱਚ ਧਿਆਨ ਲਾ ਕੇ ਅਕਾਲ ਪੁਰਖ ਦੇ ਨਾਮ ਨੂੰ ਲਿਵ ਲਾ ਕੇ ਜਪਣਾ ਕਰੋ। ਦੁੱਖ ਦਰਦ ਮਨ ਤੇ ਭਉ ਜਾਏ, ਜੀਵਨ ਦੇ ਸਾਰੇ ਦਰਦ ਦੁੱਖ ਤੇ ਡਰ ਇਹ ਮਨ ਤੋਂ ਚਲੇ ਜਾਣਗੇ ਜਦੋਂ ਮਨ ਤੇ ਤਨ ਵਿੱਚ ਲਿਵ ਲਾ ਕੇ ਨਾਮ ਜਪਾਂਗੇ। ਹਜ਼ੂਰ ਕਹਿੰਦੇ ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ। ਸੱਚੇ ਨਾਮ ਦਾ ਵਪਾਰ ਕਰੋ, ਉਸ ਨਾਮ ਦੀ ਪੂੰਜੀ ਨੂੰ ਇਕੱਠਾ ਕਰੋ, ਉਸ ਨੂੰ ਵਧਾਓ, ਉਸ ਨੂੰ ਬਹੁਤਾ ਜਪੋ। ਔਰ ਇਹ ਜਿਹੜਾ ਵਪਾਰ ਹੈ, ਇਹ ਜਿਹੜਾ ਧਨ ਹੈ, ਪੂੰਜੀ ਹੈ, ਵਾਹਿਗੁਰੂ ਦੀ ਦਰਗਾਹ ਵਿੱਚ ਇਹਦੀ ਖੇਪ ਨਿਭੀ ਦਾ ਅਰਥ ਪ੍ਰਵਾਨ ਹੋ ਜਾਂਦੀ। ਇਸ ਨਾਮ ਦੇ ਹੋਰ ਕੀ ਤਰੀਕੇ ਦੱਸੇ? ਕਹਿੰਦੇ ਏਕਾ ਟੇਕ ਰੱਖੋ ਮਨ ਮਾਹੇ, ਇੱਕ ਦੀ ਟੇਕ ਤੇ, ਜੋ ਆਪਾਂ ਪਹਿਲਾਂ ਕਹਿ ਚੁੱਕੇ ਭਰੋਸੇ ਦੀ ਗੱਲ, ਇੱਕ ਤੇ ਭਰੋਸਾ ਕਰਕੇ ਮਨ ਦੇ ਵਿੱਚ ਇੱਕ ਦੀ ਟੇਕ ਲੈ ਕੇ ਤੁਸੀਂ ਇਸ ਨਾਮ ਨੂੰ ਜਪੋ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵਹਿ ਜਾਹੇ। ਪਰਤ ਪਰਤ ਕੇ ਫਿਰ ਤੁਹਾਨੂੰ ਨਹੀਂ ਆਉਣਾ ਪਏਗਾ, ਵਾਰ ਵਾਰ ਨਹੀਂ ਭਟਕਣਾ ਪਏਗਾ। ਇਸ ਤੇ ਦੂਰ ਕਹਾਂ ਕੋ ਜਾਏ, ਉਭਰੈ ਰਾਖਣ ਹਾਰ ਧਿਆਏ। ਉਹ ਇੰਨਾ ਬੇਅੰਤ ਹੈ, ਉਹਦੇ ਤੋਂ ਦੂਰ ਕੋਈ ਜਾਣਾ ਵੀ ਚਾਹੇ ਕਿੱਥੇ ਜਾਏਗਾ, ਕਿਉਂਕਿ ਜਿੰਨਾ ਚਿਰ ਉਹ ਹੈ ਉਨਾ ਚਿਰ ਪਰਮਾਤਮਾ ਉਹਦੇ ਨਾਲ ਹੀ ਹੈ, ਉਹਦੇ ਤੋਂ ਦੂਰ ਜਾਇਆ ਨਹੀਂ ਜਾ ਸਕਦਾ। ਉਹ ਉਭਰ ਸਕਦਾ ਹੈ ਸੰਸਾਰ ਦੇ ਚਿੱਕੜ ਵਿੱਚੋਂ, ਉੱਚਾ ਉੱਠ ਸਕਦਾ ਹੈ, ਜੇ ਉਹ ਰੱਖਣਹਾਰ ਵਾਹਿਗੁਰੂ ਦਾ ਧਿਆਨ ਕਰੇ, ਉਹਨੂੰ ਧਿਆਏ। ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ, ਜਿਹਨੂੰ ਯਾਦ ਕਰੀਏ ਉਹਦਾ ਸੁਭਾਅ ਸਾਡੇ ਵਿੱਚ ਆ ਜਾਂਦਾ। ਨਿਰਭਉ ਵਾਹਿਗੁਰੂ ਨੂੰ ਜਪਣ ਦੇ ਨਾਲ ਸਾਡੇ ਸਾਰੇ ਭਉ ਮਿਟ ਜਾਣਗੇ, ਡਰ ਖਤਮ ਹੋ ਜਾਣਗੇ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਇਹ ਪ੍ਰਾਣੀ ਇਹ ਜੀਵ ਪ੍ਰਭੂ ਦੀ ਕਿਰਪਾ ਦੁਆਰਾ, ਵਾਹਿਗੁਰੂ ਦੀ ਕਿਰਪਾ ਦੁਆਰਾ ਸੰਸਾਰ ਤੋਂ ਮੁਕਤ ਹੋ ਸਕਦਾ ਹੈ, ਛੁੱਟ ਸਕਦਾ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਜਿਸ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਰੱਖ ਲੈਂਦਾ ਹੈ, ਭਾਵ ਉਹਦੇ ਵੱਲ ਹੋ ਜਾਂਦਾ ਹੈ, ਉਸ ਮਨੁੱਖ ਨੂੰ ਉਹ ਦੁੱਖ ਨਹੀਂ ਲੱਗਣ ਦਿੰਦਾ। ਔਰ ਨਾਮ ਜਪਣ ਕਰਕੇ ਉਸ ਗੁਰਮੁਖ ਦੇ ਮਨ ਵਿੱਚ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਸੁੱਖ ਦੀ ਦਾਤ ਮਿਲ ਜਾਂਦੀ ਹੈ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਜਿਹਦੇ ਤੇ ਰਹਿਮਤ ਕਰ ਦਿੰਦਾ ਉਹਦੀ ਸਾਰੀ ਚਿੰਤਾ ਖਤਮ ਹੋ ਜਾਂਦੀ, ਉਹਦੇ ਵੱਲ ਹੋ ਜਾਂਦਾ, ਉਹਦਾ ਆਸਰਾ ਬਣ ਜਾਂਦਾ ਹੈ। ਔਰ ਉਹਦਾ ਹੰਕਾਰ ਜੋ ਮੂਲ ਚਿੰਤਾ ਦਾ ਕਾਰਨ ਹੈ ਉਹ ਵੀ ਮਿਟ ਜਾਂਦਾ ਹੈ। ਔਰ ਐਸੇ ਜਨ ਨੂੰ ਕੋਈ ਵੀ ਪਹੁੰਚ ਨਹੀਂ ਸਕਦਾ, ਉਹਦੇ ਉੱਤੇ ਕੁਝ ਵੀ ਪ੍ਰਭਾਵ ਨਹੀਂ ਪਾ ਸਕਦਾ, ਉਹ ਬੇਪਰਵਾਹ ਹੋ ਜਾਂਦਾ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਪੂਰਾ ਗੁਰੂ ਸਿਰ ਤੇ ਖੜਾ ਹੈ ਜਿਸ ਸਿੱਖ ਦੇ, ਉਹਦੇ ਸਾਰੇ ਕਾਰਜ ਪੂਰੇ ਹਨ। ਸਿਰ ਉੱਪਰ ਠਾਡਾ, ਬਹੁਤੀ ਵਾਰੀ ਸਿੱਖ ਨੂੰ ਨਹੀਂ ਜਾਪਦਾ ਕਿ ਉਹਦਾ ਗੁਰੂ ਉਹਦੇ ਕੋਲ ਹੈ, ਪਰ ਗੁਰੂ ਸਦਾ ਉਹਦੇ ਨਾਲ ਹੈ, ਦੂਰ ਨਹੀਂ ਹੈ। ਗੁਰੂ ਉਹਨੂੰ ਆਪਣਾ ਆਪ ਦਰਸਾਉਂਦਾ ਨਹੀਂ, ਵਿਖਾਉਂਦਾ ਨਹੀਂ, ਕਿਤੇ ਕਿਤੇ ਪ੍ਰਗਟ ਹੁੰਦਾ ਥੋੜ੍ਹਾ ਜਿਹਾ ਘਟਨਾਵਾਂ ਦੁਆਰਾ, ਪਰ ਉਹ ਬਹੁਤੀ ਵਾਰੀ ਪ੍ਰਗਟ ਨਹੀਂ ਹੁੰਦਾ। ਉਹ ਪ੍ਰਗਟ ਤਾਂ ਨਹੀਂ ਹੁੰਦਾ ਕਿ ਉਹਦੇ ਅੰਦਰਲੇ ਵਿਸ਼ਵਾਸ ਦੀ ਕਚਿਆਈ ਨੂੰ ਖਤਮ ਕਰਨਾ ਚਾਹੁੰਦਾ ਉਸ ਕਾਂਬੇ ਦੁਆਰਾ। ਇਹ ਜ਼ਰੂਰੀ ਹੈ, ਮਨੁੱਖ ਨੂੰ ਇਹ ਕਾਂਬਾ ਆਉਂਦਾ ਰਹਿੰਦਾ ਨਾ, ਪਤਾ ਨਹੀਂ ਹੈ ਕਿ ਨਹੀਂ, ਜਿਹਨੂੰ ਜਾਪਣਿਆ ਉਹ ਪਤਾ ਨਹੀਂ ਸਹਾਇਤਾ ਕਰੇਗਾ ਕਿ ਨਹੀਂ, ਉਹਦੇ ਵਿੱਚ ਇੱਕ ਕਾਂਬਾ ਚੱਲਦਾ ਅੰਦਰ, ਕੰਬਦਾ ਮਨੁੱਖ, ਡਰਦਾ ਹੈ। ਉਹ ਕਾਂਬਾ ਆਉਣਾ ਜ਼ਰੂਰੀ ਹੈ, ਡਰਨਾ ਜ਼ਰੂਰੀ, ਕਿਉਂਕਿ ਉਸ ਹਿਲਜੁਲ ਦੇ ਵਿੱਚ ਉਹਦੇ ਵਿੱਚੋਂ ਨੁਕਸ ਨਿਕਲਣੇ ਨੇ, ਮੈਲ ਨਿਕਲਣੀ, ਤਾਂ ਉਹਨੇ ਸ਼ੁੱਧ ਹੋਣਾ। ਇਹ ਸਾਰੇ ਪੂਰੇ ਪੂਰੇ ਸੰਵਿਧਾਨ ਘੜੇ ਹੋਏ ਨੇ ਗੁਰੂ ਵੱਲੋਂ, ਬਣਾਏ ਹੋਏ, ਇਹਨਾਂ ਵਿੱਚ 1% ਵੀ ਨੁਕਸ ਨਹੀਂ ਹੈ, ਕਮੀ ਨਹੀਂ। ਤਾਂ ਉਹਨੂੰ ਪੂਰੀ ਤਰ੍ਹਾਂ ਕੰਬਾ ਕੰਬਾ ਕੇ, ਤਪਾ ਤਪਾ ਕੇ ਚੰਗੀ ਤਰ੍ਹਾਂ, ਕਈ ਵਾਰੀ ਤੇ ਉਹ ਬੇਭਰੋਸਗੀ ਵਿੱਚ ਵੀ ਚਲਾ ਜਾਂਦਾ ਵੀ ਪਤਾ ਨਹੀਂ ਹੈ ਵੀ ਇਹ ਕਿ ਨਹੀਂ, ਕਿਹੜੇ ਕੰਮ ਨੂੰ ਫੜੇਗਾ, ਪਰ ਉਹ ਇਹ ਸਾਰਾ ਕਾਰਜ ਆਪ ਹੀ ਕਰਦਾ ਤਰੀਕੇ ਦੇ ਨਾਲ। ਇਸ ਕਰਕੇ ਕਹਿੰਦੇ ਸਿਰ ਉੱਪਰ ਠਾਡਾ, ਠਾਡਾ ਦਾ ਅਰਥ ਇਹ ਖੜਾ ਹੋਇਆ, ਠਾਡੇ ਦੇ ਅਰਥ ਖੜੇ ਹੋਣਾ, ਪਹਿਲਾਂ ਵੀ ਮੈਂ ਕਿਹਾ ਸੀ। ਜੇ ਇਸ ਨੂੰ ਠਾਂਡਾ ਕਹਿ ਦਿੱਤਾ ਜਿਵੇਂ ਕਿ ਅਸੀਂ ਪੜ੍ਹਦੇ ਹਾਂ, ਇਹ ਬੜਾ ਜ਼ਰੂਰੀ ਹੈ, ਕੁਝ ਸ਼ਬਦ ਸਾਨੂੰ ਉਚਾਰਨ ਸਿੱਖਣੇ ਚਾਹੀਦੇ ਨੇ। ਔਰ ਇੱਥੇ ਕਹਿੰਦੇ ਸਿਰ ਉੱਪਰ ਠਾਡਾ ਗੁਰਸੂਰਾ, ਠਾਡਾ ਦੇ ਅਰਥ ਨੇ ਖੜਾ ਹੋਇਆ ਹੈ, ਤੇ ਖੜਾ ਕੌਣ ਹੁੰਦਾ ਹੈ, ਜਿਹੜਾ ਪਹਿਰੇਦਾਰ ਹੈ, ਜਿਹੜਾ ਮਾਲਕ ਹੈ ਉਹ ਬਹਿ ਜਾਂਦਾ, ਪਹਿਰੇਦਾਰ ਨਹੀਂ ਬਹਿੰਦਾ, ਉਹ ਖਲੋ ਕੇ ਰਹਿੰਦਾ। ਕਿ ਤੁਸੀਂ ਵੇਖਿਆ ਹੋਏਗਾ ਜਿਹੜੇ ਬਾਡੀਗਾਰਡ ਨੇ ਖੜੇ ਰਹਿੰਦੇ ਨੇ ਬਾਹਰ, ਉਹ ਨਹੀਂ ਆਰਾਮ ਕਰਦੇ। ਕਿਵੇਂ ਦੀ ਮਿੱਤਰਤਾ ਸਿੱਖ ਤੇ ਗੁਰੂ ਦੀ, ਉਹਦਾ ਪਹਿਰੇਦਾਰ ਹੈ ਗੁਰੂ, ਇਹਦਾ ਮਤਲਬ ਸਿੱਖ ਆਰਾਮ ਕਰ ਲੈਂਦਾ, ਗੁਰੂ ਆਰਾਮ ਨਹੀਂ ਕਰਦਾ, ਉਹਦੀ ਪਹਿਰੇਦਾਰੀ ਉਹਦੀ ਰਾਖੀ ਕਰਦਾ ਰਹਿੰਦਾ। ਕਿੰਨਾ ਸੰਬੰਧ ਹੈ ਨਜ਼ਦੀਕ, ਇਸ ਕਰਕੇ ਉਹਦੇ ਉੱਤੇ ਖੜਾ ਹੋਇਆ ਹੈ, ਉਹਦੀ ਰੱਖਿਆ ਕਰਦਾ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਅਖੀਰ ਤੇ ਸਾਹਿਬ ਕਹਿੰਦੇ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ। ਗੁਰੂ ਦੀ ਜਿਹੜੀ ਮਤ ਹੈ ਨਾ, ਉਹ ਸੰਪੂਰਨ ਤੌਰ ਤੇ ਭਰੀ ਹੋਈ ਹੈ ਅਕਾਲ ਪੁਰਖ ਦੇ ਨਾਮ ਨਾਲ, ਮਤ ਪੂਰੀ। ਵੈਸੇ ਵਿਗਿਆਨਕ ਕਹਿੰਦੇ ਨੇ ਕਈ ਅਰਬ ਬੰਦੇ ਦੇ ਦਿਮਾਗ ਦੇ ਕੋਸ਼ ਨੇ, ਖਜ਼ਾਨੇ ਨੇ, ਉਹਨਾਂ ਵਿੱਚੋਂ ਥੋੜੇ ਜਿਹੇ ਅਸੀਂ ਚਲਾਉਂਦੇ ਹਾਂ, ਬਾਕੀ ਬੰਦ ਰਹਿੰਦੇ। ਗੁਰੂ ਪੂਰੇ ਦਾ ਜਿਹੜਾ ਕਹਿੰਦੇ ਮਤ ਹੈ ਨਾ, ਉਹ ਅੰਮ੍ਰਿਤ ਨਾਲ ਪੂਰੀ ਹੋਈ ਹੈ, ਔਰ ਉਹਦੀ ਦ੍ਰਿਸ਼ਟੀ ਵੀ ਅੰਮ੍ਰਿਤ ਨਾਲ ਭਰੀ ਹੋਈ ਹੈ, ਉਹਦੀਆਂ ਅੱਖਾਂ ਵਿੱਚੋਂ ਅੰਮ੍ਰਿਤ ਵਰਸਦਾ ਜਿੱਧਰ ਵੇਖਦਾ। ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਇਹ ਸਾਰੀ ਸ੍ਰਿਸ਼ਟੀ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਮੁਕਤ ਹੋ ਜਾਂਦੀ ਹੈ, ਸਾਰੀ ਸ੍ਰਿਸ਼ਟੀ ਉਧਰਦੀ ਹੈ, ਭਾਵ ਗੁਰਬਾਣੀ ਸਾਰੀ ਸ੍ਰਿਸ਼ਟੀ ਨੂੰ ਰਸਤਾ ਦਿਖਾਉਂਦੀ ਹੈ, ਰਾਹ ਦਿਖਾਉਂਦੀ ਹੈ, ਬਖਸ਼ਿਸ਼ ਕਰਦੀ ਹੈ। ਚਰਨ ਕਮਲ ਜਾਂ ਕੇ ਅਨੂਪ, ਉਹਦੇ ਚਰਨ ਜਿਹੜੇ ਹਨ, ਉਹਦੀ ਜਿਹੜੀ ਬਖਸ਼ਿਸ਼ ਹੈ, ਉਹਦੀ ਉਪਮਾ ਕਰਨੀ ਬਹੁਤ ਕਠਿਨ, ਬਹੁਤ ਵੱਡੀ ਹੈ, ਉਪਮਾ ਤੋਂ ਰਹਿਤ। ਸਫਲ ਦਰਸ਼ਨ ਸੁੰਦਰ ਹਰ ਰੂਪ, ਐਸਾ ਸਤਿਗੁਰੂ ਹਰੀ ਦਾ ਰੂਪ ਹੈ, ਉਹਦਾ ਦਰਸ਼ਨ ਬਹੁਤ ਸੁੰਦਰ ਹੈ, ਲੁਭਾਏਮਾਨ ਹੈ, ਸਫਲ ਹੈ ਦਰਸ਼ਨ ਕਰਨਾ। ਹਜ਼ੂਰ ਕਹਿੰਦੇ ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਉਹ ਮਨੁੱਖ ਧਨ ਹੈ ਜਿਹੜਾ ਐਸੇ ਗੁਰੂ ਦੀ ਸੇਵਾ ਕਰਦਾ ਹੈ, ਐਸੇ ਗੁਰੂ ਦੀ ਸੇਵਾ ਕਰਨ ਵਾਲਾ ਧਨਤਾ ਦੇ ਯੋਗ ਹੈ, ਪੂਰੇ ਗੁਰੂ ਦੀ ਸੇਵਾ ਕਰਨ ਵਾਲਾ ਵੀ ਧਨ ਹੈ, ਔਰ ਸੇਵਕ ਪ੍ਰਵਾਨ, ਸੇਵਾ ਕਰਦਿਆਂ ਕਰਦਿਆਂ ਉਹ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ, ਉਹਨੂੰ ਪ੍ਰਵਾਨਗੀ ਮਿਲ ਜਾਂਦੀ, ਔਰ ਜਿਸ ਦੀ ਸੇਵਾ ਕਰ ਰਿਹਾ ਉਹ ਅੰਤਰਜਾਮੀ ਹੈ ਤੇ ਪ੍ਰਧਾਨ ਹੈ ਤੇ ਪੁਰਖ ਹੈ, ਤਿੰਨ ਚੀਜ਼ਾਂ ਉਹਦੇ ਵਿੱਚ, ਅੰਦਰ ਦੀ ਜਾਣਨ ਵਾਲਾ, ਬਿਲਕੁਲ ਨੇੜੇ ਤੋਂ ਨੇੜੇ ਹੈ, ਔਰ ਸਾਰਿਆਂ ਵਿੱਚ ਪੂਰਿਆ ਹੋਇਆ, ਸਭ ਤੋਂ ਵੱਡਾ ਹੈ, ਸਭ ਦੀ ਪ੍ਰਧਾਨਗੀ ਕਰਨ ਵਾਲਾ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨ ਆਵਤ ਕਾਲ। ਜਿਹਦੇ ਮਨ ਵਿੱਚ ਐਸਾ ਵਾਹਿਗੁਰੂ ਨਿਵਾਸ ਕਰਨ ਲੱਗ ਪਏ, ਜਿਹਦੇ ਜੀਵਨ ਦੇ ਵਿੱਚ ਉਹਦਾ ਨਿਵਾਸ ਹੋ ਜਾਏ, ਉਹਦੀ ਯਾਦ ਉਹਦਾ ਸਿਮਰਨ ਟਿਕ ਜਾਏ, ਉਹਦੇ ਨੇੜੇ ਫਿਰ ਕਾਲ ਨਹੀਂ ਆਉਂਦਾ। ਕਾਲ ਦੇ ਅਰਥ ਨੇ ਸਮਾਂ, ਕਿਉਂਕਿ ਸਮਾਂ ਜਿਹੜਾ ਇਹ ਚੀਜ਼ਾਂ ਨੂੰ ਖਤਮ ਕਰਦਾ ਤੇ ਬਣਾਉਂਦਾ ਹੈ। ਕਾਲ ਇੱਕ ਐਸੀ ਵਸਤੂ ਬਣਾਈ, ਸਮੇਂ ਦਾ ਗਾਇਬ, ਵੈਸੇ ਸਮਾਂ ਕੋਈ ਹੈ ਨਹੀਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ ਅਕਾਲ। ਇਹ ਸਮਾਂ ਉਹਨਾਂ ਚਿਰ ਜਿੰਨਾ ਚਿਰ ਅਸੀਂ ਇਸ ਸੰਸਾਰ ਦੇ ਨਾਲ ਸੰਬੰਧ ਰੱਖਦੇ ਹਾਂ, ਸਮੇਂ ਸੰਸਾਰ ਤੋਂ ਪਾਰ ਜਾ ਕੇ ਸਮਾਂ ਨਹੀਂ, ਸਮੇਂ ਤੋਂ ਬਾਹਰ ਚਲਾ ਜਾਂਦਾ, ਅਕਾਲੀ ਹੋ ਜਾਂਦਾ, ਕਾਲ ਤੋਂ ਰਹਿਤ। ਇੱਥੇ ਹਜ਼ੂਰ ਕਹਿੰਦੇ ਨੇ ਕਿ ਉਹਦੇ ਨੇੜੇ ਕਾਲ ਆਉਂਦਾ ਨਹੀਂ, ਕਾਲ ਆਏਗਾ ਨਹੀਂ, ਮਿਲਿਆ ਨਹੀਂ ਜਾ ਸਕਦਾ ਉਸਨੂੰ, ਉਹ ਕਾਲ ਦੀ ਦੁਨੀਆ ਤੋਂ ਬਾਹਰ ਚਲਾ ਗਿਆ, ਮੌਤ ਉੱਥੇ ਨਹੀਂ ਆਉਂਦੀ। ਅਮਰ ਭਏ ਅਮਰਾ ਪਦ ਪਾਇਆ, ਅਮਰ ਜੋ ਮਰੇ ਨਾ, ਅਮਰਾ ਪਦ ਉਹ ਅਹੁਦਾ ਜੋ ਖੋਇਆ ਨਾ ਜਾ ਸਕੇ। ਸੰਸਾਰ ਦੇ ਅਹੁਦਿਆਂ ਤੇ ਚਿੰਤਾ ਹੈ, ਬੜੇ ਬੜੇ ਅਹੁਦੇ ਅਹੁਦਿਆਂ ਤੇ ਆਦਮੀ ਕੰਮ ਕਰਦਾ, ਉਹਨਾਂ ਦੀ ਚਿੰਤਾ ਬਣੀ ਰਹਿੰਦੀ ਹੈ, ਡਰ ਬਣਿਆ ਰਹਿੰਦਾ, ਜਾਂ ਤਾਂ ਉਹ ਜਿਉਂਦੇ ਜੀ ਕੋਈ ਖੋ ਲਏਗਾ, ਤੇ ਜੇ ਜਿਉਂਦੇ ਜੀ ਕੋਈ ਨਾ ਖੋਏਗਾ ਤੇ ਮਰੇ ਨੂੰ ਤੇ ਖਿੱਚ ਕੇ ਲਾ ਹੀ ਲੈਣਾ ਲੋਕਾਂ ਨੇ, ਕਿੰਨਾ ਕੁ ਚਿਰ ਜੀਏਗਾ। ਇਸ ਤਰ੍ਹਾਂ ਇੱਕ ਅਹੁਦਾ ਅਮਰ ਹੈ, ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖੀ ਦਾ ਅਹੁਦਾ, ਉਹ ਕਹਿੰਦੇ ਅਮਰ ਅਹੁਦਾ ਹੈ। ਅਮਰਾ ਪਦ ਪਾਇਆ, ਇਹ ਕਿਵੇਂ ਪ੍ਰਾਪਤ ਹੋਇਆ? ਹਜ਼ੂਰ ਕਹਿੰਦੇ ਸਾਧ ਸੰਗ ਨਾਨਕ ਹਰ ਧਿਆਇਆ, ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਇਹ ਕਹਿੰਦੇ ਉਹਦਾ ਵਾਹਿਗੁਰੂ ਦਾ ਧਿਆਨ ਕੀਤਾ, ਉਸ ਨੂੰ ਧਿਆਇਆ, ਉਸ ਨੂੰ ਯਾਦ ਕੀਤਾ, ਜਿਹਦੇ ਦੁਆਰਾ ਇਹ ਅਮਰ ਅਹੁਦਾ ਜਿੱਤਾ, ਜਿਹਦੇ ਜਾਣ ਦਾ ਡਰ ਨਹੀਂ, ਜਿਹੜਾ ਕਦੀ ਸਮਾਪਤ ਨਹੀਂ ਹੁੰਦਾ, ਇਹ ਸਾਰੀਆਂ ਦਾਤਾਂ ਜੋ ਇਸ 22ਵੀਂ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ੀਆਂ ਨੇ, ਸਤਿਗੁਰੂ ਕਿਰਪਾ ਕਰਨ, ਇਹ ਦਾਤਾਂ ਸਾਡੇ ਜੀਵਨ ਵਿੱਚ ਵਸਣ, ਜੀਵਨ ਸਫਲ ਹੋਵੇ, ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।